ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਬੁਲਾਵੈ ਤਿਉਂ ਬੋਲਹਿ ਸਾਮੀ ਕੁਦਰਤ ਕੌਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚਰਜਾ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜਤੇ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜਤੇ ਅਧਿਕਾਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਆਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਫਲੇ ਵਾਸਤੇ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਕਬੀਰ ਜੀ ਮਹਾਰਾਜ ਦੇ ਕਹੇ ਹੋਏ ਸ਼ਬਦ ਜੋ ਤਨਾਸਰੀ ਰਾਗ ਵਿੱਚ ਹਨ ਉਸ ਦੀਆਂ ਪੰਕਤੀਆਂ ਸਰਵਣ ਕੀਤੀਆਂ। ਭਗਤਾਂ ਨੂੰ ਨਾਮ ਚੰਗਾ ਲੱਗਦਾ ਹੈ। ਗੁਰੂ ਸਾਹਿਬ ਨੇ ਵੀ ਐਸੇ ਬਚਨ ਬਾਣੀ ਚ ਕਹੇ ਨੇ ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਗਈ ਜੋ ਆਪ ਜਪੈ ਔਰ ਨਾਮ ਜਪਾਵੈ। ਜਦੋਂ ਕੋਈ ਪਰਮਾਰਥ ਦੇ ਰਸਤੇ ਤੇ ਚੱਲ ਕੇ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਉਹਦੇ ਅੰਦਰ ਇੱਕ ਐਸੀ ਤੜਪ ਪੈਦਾ ਹੁੰਦੀ ਹੈ ਕਿ ਜੋ ਕੁਝ ਮੈਂ ਪਾਇਆ ਹੈ ਉਹ ਸੰਸਾਰ ਨੂੰ ਵੀ ਦਿੱਤਾ ਜਾਏ। ਬੇਸ਼ੱਕ ਸੰਸਾਰੀ ਲੋਕ ਇਸ ਗੱਲ ਨੂੰ ਬਹੁਤਾ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸੰਸਾਰੀ ਦੀ ਸੋਚ ਵਿੱਚ ਤੇ ਭਗਤ ਦੀ ਸੋਚ ਵਿੱਚ ਫਰਕ ਹੈ। ਪਰ ਬੰਦਗੀ ਵਾਲੇ ਜਿਸ ਨੇ ਵੀ ਪਾਇਆ ਉਹ ਸੰਸਾਰ ਦੇ ਲੋਕਾਂ ਨੂੰ ਦਰਸਾਉਣ ਲਈ ਚੱਲਿਆ। ਮਹਾਤਮਾ ਬੁੱਧ ਜਿਨ੍ਹਾਂ ਦੇ ਜੀਵਨ ਵਿੱਚ ਐਸੀ ਘਟਨਾ ਘਟੀ ਕਿ ਈਸ਼ਵਰ ਨੂੰ ਪਾਉਣਾ, ਤੇ ਆਪ ਨੇ ਜਵਾਨੀ ਵਿੱਚ ਘਰ ਤਿਆਗ ਦਿੱਤਾ, ਈਸ਼ਵਰ ਦੀ ਬੰਦਗੀ ਕੀਤੀ, ਉਸ ਮਾਰਗ ਤੇ ਚੱਲਦਿਆਂ ਜੋ ਵੀ ਕਿਸੇ ਨੇ ਕਿਹਾ ਮਹਾਤਮਾ ਬੁੱਧ ਨੇ ਉਹ ਕੀਤਾ। ਅਗਰ ਕਿਸੇ ਨੇ ਐਸਾ ਕਿਹਾ ਕਿ ਕੇਵਲ ਇੱਕ ਜਵਾਂ ਦਾ ਦਾਣਾ ਖਾਣਾ 24 ਘੰਟਿਆਂ ਵਿੱਚ, ਕੇਵਲ ਇੱਕ ਗਿਲਾਸ ਪਾਣੀ ਪੀਣਾ 24 ਘੰਟਿਆਂ ਵਿੱਚ, ਤੇ 40 ਦਿਨ ਸਾਧਨਾ ਕਰਨੀ ਹੈ ਫਿਰ ਸ਼ਾਂਤੀ ਮਿਲ ਜਾਏਗੀ, ਮਹਾਤਮਾ ਬੁੱਧ ਨੇ ਉਹ ਵੀ ਕੀਤਾ। ਜੇ ਕਿਸੇ ਨੇ ਕਿਹਾ ਕਿ ਜੌ ਵੀ ਨਹੀਂ ਖਾਣੇ ਕੇਵਲ ਪਾਣੀ ਪੀਣਾ, ਤੇ ਮਹਾਤਮਾ ਬੁੱਧ ਨੇ ਉਹ ਵੀ ਕੀਤਾ। ਕਿੰਨੇ ਲੋਕਾਂ ਦੇ ਪਾਸ ਆਪ ਗਏ, ਜਦੋਂ ਪ੍ਰਾਪਤੀ ਨਾ ਹੋਈ ਉਹਨਾਂ ਲੋਕਾਂ ਨੂੰ ਛੱਡ ਕੇ ਵਾਪਸ ਆ ਗਏ। ਕਿਸੇ ਨੂੰ ਬੁਰਾ ਭਲਾ ਕੁਝ ਕਿਹਾ ਨਹੀਂ। ਆਖਰੀ ਸਾਧੂ ਨੂੰ ਜਦੋਂ ਮਹਾਤਮਾ ਬੁੱਧ ਨੇ ਛੱਡਿਆ ਤੇ ਉਹਦੇ ਜਿਹੜੇ 5 ਚੇਲੇ ਸਨ ਉਹ ਵੀ ਉਸ ਸਾਧੂ ਨੂੰ ਛੱਡ ਕੇ ਮਹਾਤਮਾ ਬੁੱਧ ਦੇ ਨਾਲ ਹੋ ਗਏ ਕਿ ਇਹ ਆਖਰ ਧਿਆਨ ਕਰਦਾ ਹੈ, ਸਾਡੇ ਨਾਲੋਂ ਜ਼ਿਆਦਾ ਸਮਾਂ ਬੈਠਦਾ ਹੈ, ਖਾਂਦਾ ਪੀਂਦਾ ਵੀ ਕੁਝ ਨਹੀਂ, ਇਹਦਾ ਸਰੀਰ ਸੁੱਕ ਕੇ ਤੀਲਾ ਹੋ ਗਿਆ ਹੈ, ਮਹਾਤਮਾ ਨੂੰ ਛੱਡ ਦੇਣਾ ਇਹਦੇ ਨਾਲ ਰਹਿਣਾ ਚੰਗਾ ਹੈ। ਹਿੰਦੁਸਤਾਨ ਦੀ ਧਰਤੀ ਤੇ ਉਸ ਸਮੇਂ ਜਾਤਾਂ ਪਾਤਾਂ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਸੀ, ਕਿਉਂਕਿ ਮਨੂ ਸਿਮਰਤੀ ਨੇ ਮਨੁੱਖ ਦੇ ਸਰੀਰ ਦੇ ਜਿਵੇਂ 4 ਭਾਗ ਮੰਨੇ ਗਏ, ਇੱਕ ਸਿਰ ਹੈ, ਇੱਕ ਬਾਹਾਂ ਹਨ, ਇੱਕ ਪੇਟ ਹੈ, ਇੱਕ ਪੈਰ ਨੇ। ਮਨੂ ਸਿਮਰਤੀ ਨੇ ਮਨੁੱਖ ਨੂੰ ਵੀ 4 ਹਿੱਸਿਆਂ 'ਚ ਵੰਡ ਦਿੱਤਾ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ, ਇਹ ਸ਼ੂਦਰ ਹੈ। ਬ੍ਰਾਹਮਣ ਕੇਵਲ ਉਹ ਲੋਕ ਖਵਾਏ ਜਿਹੜੇ ਕੇਵਲ ਤੇ ਕੇਵਲ ਦਿਮਾਗ ਤੋਂ ਕੰਮ ਲੈਂਦੇ ਸਨ, ਆਪਣੇ ਦਿਮਾਗ ਨਾਲ ਵਿਵਹਾਰ ਕਰਨਾ, ਸੰਸਾਰ ਦੇ ਲੋਕਾਂ ਵਿੱਚ ਵਿਚਰਨਾ ਹੈ, ਉਹਨਾਂ ਨੂੰ ਭਰਮ ਜਾਲ ਵਿੱਚ ਵੀ ਪਾਉਣਾ ਪਏ ਤਾਂ ਪਾ ਦਿੰਦੇ ਸਨ ਤੇ ਉਹਨਾਂ ਤੋਂ ਕੰਮ ਲੈਣਾ। ਉਹਨਾਂ ਤੋਂ ਬਾਅਦ ਛੱਤਰੀ ਜਿਹੜੇ ਆਪਣੇ ਬਾਹੂਬਲ ਤੇ ਮਾਣ ਰੱਖਦੇ ਸਨ ਕਿ ਆਪਣੇ ਹੱਕ ਪ੍ਰਾਪਤ ਕਰਨੇ ਹੈ, ਉਹਨਾਂ ਲਈ ਭਾਵੇਂ ਲੜਨਾ ਵੀ ਪਏ ਲੜ ਕੇ ਪ੍ਰਾਪਤ ਕਰ ਲੈਣੇ। ਤੀਸਰੇ ਉਹ ਲੋਕ ਸਨ ਜਿਹੜੇ ਨਾ ਬਹੁਤਾ ਸੋਚ ਸਕਦੇ ਸਨ, ਨਾ ਲੜਨ ਦੀ ਸਮਰੱਥਾ ਰੱਖਦੇ ਸਨ, ਬਸ ਸੰਚਨ ਕਰਨਾ, ਇਕੱਠਾ ਕਰਨਾ, ਧਨ ਇਕੱਠਾ ਕਰਨਾ, ਤਿਜੋਰੀਆਂ ਭਰਨੀਆਂ, ਉਹਦੇ ਲਈ ਕੁਝ ਵੀ ਕਰਨਾ ਪਏ ਬਸ ਆਉਣਾ ਚਾਹੀਦਾ, ਉਹ ਵੈਸ਼ ਖਵਾਏ ਵੈਸ਼। ਚੌਥੀ ਤਰ੍ਹਾਂ ਦੇ ਉਹ ਲੋਕ ਜਿਹੜੇ ਸੋਚਣਾ ਬਹੁਤਾ ਨਹੀਂ ਸੀ ਜਾਣਦੇ, ਨਾ ਲੜਨ ਦੀ ਸਮਰੱਥਾ ਰੱਖਦੇ ਸਨ, ਨਾ ਧਨ ਸੰਚਨ ਕਰਨ ਦੀ ਉਹਨਾਂ ਨੂੰ ਯੁਕਤੀ ਸੀ। ਬਸ ਦੂਸਰਿਆਂ ਦੇ ਕਹਿ ਲੱਗ ਕੇ ਭਾਰੀ ਤੋਂ ਭਾਰੀ ਕੰਮ ਕਰਨਾ, ਮੁਰਦੇ ਪਸ਼ੂ ਵੀ ਢੋਣੇ ਨੇ ਤੇ ਦੂਸਰਿਆਂ ਦੇ ਅਧੀਨ ਰਹਿ ਕੇ ਕੰਮ ਕਰਨਾ, ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਸ਼ੂਦਰ ਕਿਹਾ। ਇਹ ਸ਼ੂਦਰ ਨੇ, ਬਾਣੀ ਨੇ ਜਿਹੜੇ ਨਿਰੰਕਾਰ ਤੱਕ ਪਹੁੰਚ ਗਏ ਉਹਨਾਂ ਨੇ ਸੰਸਾਰ ਨੂੰ ਐਸੀ ਸੇਧ ਦਿੱਤੀ ਕਿ ਕੋਈ ਸ਼ੂਦਰ ਨਹੀਂ, ਕੋਈ ਵੈਸ਼ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਖੱਤਰੀ ਨਹੀਂ, ਮਨੁੱਖ ਕੇਵਲ ਤੇ ਕੇਵਲ ਮਨੁੱਖ ਹੈ। ਕਬੀਰ ਜੀ ਮਹਾਰਾਜ ਨੇ ਵੀ ਆਪਣੇ ਸਮੇਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਸ ਪੋਚ ਮਾਟੀ ਕੇ ਭਾਂਡੇ ਨਾ ਕਿਸ ਪੋਚ ਕੁਮਾਰੇ, ਸਭ ਮੈਂ ਸੱਚਾ ਇੱਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ, ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ। ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਜਿਹੜੇ ਵਿਅਕਤੀ ਪਰਮਾਰਥ ਦੇ ਸਿਰੇ ਤੇ ਪਹੁੰਚ ਗਏ ਉਹਨਾਂ ਦਾ ਸੰਸਾਰ ਦੇ ਲੋਕਾਂ ਸਤਿਕਾਰ ਕੀਤਾ, ਪਰ ਉਹ ਜਾਤੀਆਂ ਤੋਂ ਉੱਚੇ ਉੱਠ ਗਏ। ਮਹਾਤਮਾ ਬੁੱਧ ਦਾ ਸਰੀਰ ਕ੍ਰਿਸ ਹੋ ਗਿਆ, ਆਪ ਪੈਦਲ ਚੱਲ ਨਹੀਂ ਸਕਦੇ। ਉਹ ਸਾਧੂ ਦੇ ਪੰਜ ਚੇਲੇ ਆਪ ਜੀ ਦੇ ਨਾਲ ਨੇ। ਇੱਕ ਨਦੀ ਹੈ ਜਿਸ ਦਾ ਨਾਮ ਹੈ ਨਿਰੰਜਨਾ ਨਦੀ। ਨਿਰੰਜਨਾ ਨਦੀ ਤੋਂ ਪਾਰ ਜਾਣਾ ਗਇਆ, ਬੁੱਧ ਗਇਆ ਬਿਹਾਰ ਵਿੱਚ ਪੈਂਦਾ ਜਿੱਥੇ ਮਹਾਤਮਾ ਬੁੱਧ ਨੂੰ ਬ੍ਰਹਮ ਦਾ ਗਿਆਨ ਹੋਇਆ, ਉੱਥੇ ਦੀ ਉਹ ਨਦੀ ਵਗਦੀ ਹੈ। ਤੋ ਆਪਨੇ ਨਦੀ ਤੋਂ ਪਾਰ ਜਾਣਾ, ਨਦੀ ਦਾ ਪਾਣੀ ਬੜਾ ਤੇਜ ਹੈ, ਪੈਰ ਰੁਕਣ ਨਹੀਂ ਦਿੰਦਾ, ਆਪ ਦੇ ਪੈਰ ਉਖੜ ਰਹੇ। ਮਨ ਵਿੱਚ ਵਿਚਾਰ ਆਈ ਕਿ ਮੈਂ ਜਿਹੜਾ ਆਪਣੇ ਬਲ ਨਾਲ ਗਿਰਨ ਤੋਂ ਨਹੀਂ ਰੁਕ ਸਕਦਾ, ਮੇਰੇ ਪੈਰ ਪਾਣੀ ਉਖੇੜੀ ਜਾ ਰਿਹਾ ਹੈ, ਮੈਂ ਆਪਣੀ ਤਾਕਤ ਨਾਲ ਈਸ਼ਵਰ ਨੂੰ ਕਿਵੇਂ ਮਿਲਾਂਗਾ। ਨਦੀ ਚ ਬਹਾਵ ਪਾਣੀ ਦਾ ਉੱਚਾ ਹੋਇਆ, ਉਧਰੋਂ ਆਪ ਕਿਨਾਰੇ ਦੇ ਲਾਗੇ ਪਹੁੰਚ ਗਏ। ਕਿਨਾਰੇ ਦੇ ਲਾਗੇ ਇੱਕ ਬੋੜ ਦਾ ਦਰਖਤ ਸੀ ਕੰਢੇ ਤੇ, ਜਿਸ ਦੀਆਂ ਟਾਹਣੀਆਂ ਚੋਂ ਥੱਲੇ ਨੂੰ ਜੜ੍ਹਾਂ ਨਿਕਲਦੀਆਂ, ਜਿਸ ਨੂੰ ਤੁਸੀਂ ਬੋੜ ਦੀ ਦਾੜੀ ਕਹਿੰਦੇ। ਉਹਨਾਂ ਨਾਲ ਆਪ ਕਿੰਨੀ ਦੇਰ ਲਟਕੇ ਰਹੇ, ਪਾਣੀ ਨਾਲ ਸਰੀਰ ਨੂੰ ਥੋੜੀ ਰਾਹਤ ਮਿਲੀ, ਸ਼ਕਤੀ ਮਿਲੀ, ਆਪ ਸਹਿਜੇ ਸਹਿਜੇ ਉਹਨਾਂ ਨੂੰ ਪਕੜ ਕੇ ਪਾਣੀ ਤੋਂ ਬਾਹਰ ਆਏ। ਅੱਜ ਸ਼ਾਮਾਂ ਪੈ ਗਈਆਂ, ਅਭਿਆਸ ਕਰਨ ਨੂੰ ਮਨ ਨਹੀਂ ਕਰਦਾ, ਕਿਆ ਕਰਾਂਗਾ, ਕੀ ਮੈਂ ਰੱਬ ਨੂੰ ਮਿਲ ਲਾਂਗਾ, ਕੀ ਮੇਰਾ ਅਭਿਆਸ ਉਸ ਨੂੰ ਮਿਲ ਦੇਗਾ, ਕੀ ਮੇਰਾ ਯਤਨ ਉਸ ਨਾਲ ਮਿਲਾ ਦੇਗਾ। ਅਨੰਤ ਸਵਾਲ ਆਪਣੇ ਆਪ ਤੇ ਕੀਤੇ, ਜਿਨ੍ਹਾਂ ਦਾ ਜਵਾਬ ਨਾ ਵਿੱਚ ਹੀ ਮਿਲਿਆ ਕਿ ਨਹੀਂ ਤੂੰ ਨਹੀਂ ਮਿਲ ਸਕਦਾ ਆਪਣੀ ਸ਼ਕਤੀ ਨਾਲ। ਸਮਾਂ ਪੈ ਗਈਆਂ, ਸੂਰਜ ਡੁੱਬ ਗਿਆ। ਉਹਨਾਂ ਦੇ ਜੀਵਨ ਗਾਥਾ ਵਿੱਚ ਐਸਾ ਲਿਖਿਆ ਮਿਲਦਾ ਹੈ, ਇੱਕ ਨੌਜਵਾਨ ਲੜਕੀ ਜਿਸ ਦਾ ਨਾਮ ਸੁਜਾਤਾ ਲਿਖਿਆ, ਸੁਜਾਤਾ ਨੀਵੀਂ ਜਾਤੀ ਨਾਲ ਸੰਬੰਧ ਰੱਖਣ ਵਾਲੀ ਹੋਏਗੀ। ਸੁਜਾਤਾ ਦਾ ਮਤਲਬ ਹੈ ਸ੍ਰੇਸ਼ਟ ਜਾਤੀ ਵਾਲੀ, ਚੰਗੀ ਜਾਤ ਵਾਲੀ। ਚੰਗੀ ਜਾਤ ਵਾਲਾ ਸੁਜਾਤਾ ਨਾਮ ਰੱਖਦਾ ਹੀ ਨਹੀਂ। ਤਾਂ ਉਹ ਖੀਰ ਲੈ ਕੇ ਥਾਲ ਉਸ ਬੋੜ ਦੇ ਦਰਖਤ ਦੇ ਪਾਸ ਪਹੁੰਚ ਗਈ। ਸੁਖਣਾ ਸੁਖੀ ਸੀ ਪੂਰੀ ਹੋਈ, ਖੀਰ ਦਾ ਥਾਲ ਲੈ ਕੇ ਪਹੁੰਚ ਗਈ। ਅੱਗੋਂ ਮਹਾਤਮਾ ਬੁੱਧ ਬੈਠੇ, ਉਹਨਾਂ ਉਹ ਖੀਰ ਦਾ ਥਾਲ ਉਸਨੇ ਪੱਲਾ ਲਾਇਆ, ਇਉਂ ਕੀਤਾ, ਮਹਾਤਮਾ ਬੁੱਧ ਨੇ ਉਹ ਥਾਲ ਫੜ ਲਿਆ। ਥਾਲ ਫੜ ਕੇ ਖੀਰ ਖਾ ਲਈ। ਜਦੋਂ ਉਹ ਖੀਰ ਖਾ ਲਈ ਤੇ ਜਿਹੜੇ ਸਾਧੂ ਨਾਲੋਂ ਆਏ ਪੰਜ ਚੇਲੇ ਸਨ ਉਹ ਕਹਿਣ ਲੱਗੇ ਇਹ ਵੀ ਭ੍ਰਸ਼ਟ ਹੋ ਗਿਆ, ਕਿਉਂਕਿ ਸਾਡੀ ਸੋਚ ਤਾਂ ਸੰਸਾਰੀ ਹੈ, ਇਹ ਵੀ ਭ੍ਰਸ਼ਟ ਹੋ ਗਿਆ। ਨੀਵੀਂ ਜਾਤੀ ਦੀ ਔਰਤ ਦੇ ਹੱਥੋਂ ਲੈ ਕੇ ਇਹਨੇ ਖੀਰ ਖਾ ਲਈ, ਅਸੀਂ ਇਹਨੂੰ ਚੰਗਾ ਸਮਝਦੇ ਸਾਂ, ਇਹਦਾ ਬੇੜਾ ਗਰਕ ਹੋ ਗਿਆ। ਰਾਤ ਨੂੰ ਮਹਾਤਮਾ ਬੁੱਧ ਨੂੰ ਸੁੱਤਿਆਂ ਛੱਡ ਕੇ ਉਹ ਸਾਰੇ ਚਲੇ ਗਏ, ਇਹਦੇ ਪਾਸ ਰਹਿਣਾ ਨਹੀਂ ਕਿਉਂਕਿ ਭ੍ਰਸ਼ਟ ਹੋ ਚੁੱਕਿਆ। ਰਾਤ ਬੀਤ ਗਈ, ਕੁਝ ਨਹੀਂ ਕੀਤਾ ਮਹਾਤਮਾ ਬੁੱਧ ਨੇ, ਆਖਰਿਆ ਹੋ ਗਿਆ, ਕੋਈ ਕਰਮ ਨਹੀਂ, ਕੋਈ ਸਿਮਰਨ ਨਹੀਂ, ਕੋਈ ਅਭਿਆਸ ਨਹੀਂ, ਕੋਈ ਧਿਆਨ ਨਹੀਂ, ਕੁਝ ਨਹੀਂ। ਤਾਰੇ ਛੁਪਦੇ ਗਏ, ਆਖਰੀ ਤਾਰਾ ਜਿਹਨੂੰ ਸਰਗੀ ਦਾ ਤਾਰਾ ਕਹਿੰਦੇ, ਉਧਰੋਂ ਆਖਰੀ ਤਾਰਾ ਡੁੱਬਣ ਤੇ ਆਇਆ, ਉਧਰੋਂ ਮਹਾਤਮਾ ਬੁੱਧ ਨੂੰ ਬ੍ਰਹਮ ਦਾ ਗਿਆਨ ਹੋ ਗਿਆ। ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਵਿੱਚ ਅਗਰ ਕੋਈ ਚੀਜ਼ ਰੁਕਾਵਟ ਹੈ ਤਾਂ ਉਹ ਮਨੁੱਖ ਦਾ ਆਪਣਾ ਗਿਆਨ ਹੈ। ਜਦੋਂ ਇਹ ਕਹਿੰਦਾ ਮੈਂ ਕਿ ਜਾਣਦਾ ਹਾਂ, ਮੈਨੂੰ ਪਤਾ ਹੈ, ਕੋਈ ਬ੍ਰਹਮ ਗਿਆਨ ਦੀ ਪ੍ਰਾਪਤੀ ਵਿੱਚ ਰੁਕਾਵਟ ਬਣ ਜਾਂਦਾ ਤੇ ਜਦੋਂ ਇਹ ਇੰਨਾ ਮੰਨ ਲਏ ਕਿ ਮੈਨੂੰ ਕੋਈ ਪਤਾ ਨਹੀਂ, ਮੈਂ ਕੁਝ ਜਾਣਦਾ ਨਹੀਂ, ਆਖਰ ਜਾਣਦਾ ਵੀ ਨਹੀਂ, ਕਿਆ ਜਾਣਦਾ, ਕੁਝ ਵੀ ਨਹੀਂ, ਫਿਰ ਇਹਨੂੰ ਬ੍ਰਹਮ ਦਾ ਗਿਆਨ ਹੁੰਦਾ। ਜਦੋਂ ਬ੍ਰਹਮ ਦਾ ਗਿਆਨ ਮਹਾਤਮਾ ਬੁੱਧ ਨੂੰ ਹੋਇਆ, ਉਹਨੂੰ ਦਿਨ ਚੜਿਆ, ਰੋਸ਼ਨੀ ਮਿਲੀ, ਉਹਨਾਂ ਦੇ ਮਨ ਵਿੱਚ ਐਸਾ ਆਇਆ ਕਿ ਜੋ ਪ੍ਰਾਪਤੀ ਮੈਨੂੰ ਹੋਈ ਹੈ ਉਹ ਮੈਂ ਆਪਣੇ ਸਾਥੀਆਂ ਨੂੰ ਦੱਸਾਂ। ਇੱਧਰ ਉੱਧਰ ਦੇਖਿਆ ਕਿਤੇ ਨਹੀਂ, ਅਨੁਭਵ ਹੋ ਗਿਆ, ਦੌੜ ਗਏ, ਆਪ ਜੀ ਉਹਨਾਂ ਦੇ ਪਿੱਛੇ ਚੱਲ ਪਏ। ਉਹ ਇੱਕ ਟਿੱਬੇ ਤੇ ਦਰਖਤ ਥੱਲੇ ਬੈਠੇ ਤੇ ਸੋਚ ਤਾਂ ਉਹੀ ਹੈ ਨਾ, ਮਹਾਤਮਾ ਬੁੱਧ ਨੂੰ ਆਉਂਦਿਆਂ ਦੇਖਿਆ, ਕਹਿੰਦੇ ਉਹ ਆ ਰਿਹਾ, ਸਾਡੇ ਤੋਂ ਬਿਨਾਂ ਇਸ ਦਾ ਸਰਿਆ ਨਹੀਂ, ਆਖਰ ਸਾਡੇ ਪਾਸ ਆਇਆ। ਨਿਰਣਾ ਕਰ ਲਿਆ ਉਹਨਾਂ ਨੇ ਕਿ ਇਹਨੂੰ ਮੱਥਾ ਨਹੀਂ ਟੇਕਣਾ, ਇਹ ਭ੍ਰਸ਼ਟ ਗਿਆ ਹੈ। ਪਰ ਪਿਆਰਿਓ, ਮੱਥਾ ਟੇਕਿਆ ਨਹੀਂ ਜਾਂਦਾ, ਜਿੱਥੇ ਐਸੀ ਗੱਲ ਬੰਦਗੀ ਦੀ ਹੋਵੇ ਉੱਥੇ ਮੱਥਾ ਟੇਕ ਜਾਂਦਾ, ਕੋਈ ਟੇਕਦਾ ਨਹੀਂ, ਬਦੋ ਬਦੀ ਟਿਕ ਜਾਂਦਾ। ਚਾਬੀਆਂ ਦਾ ਮੋਰਚਾ ਲੱਗਿਆ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਤੋਂ ਗੁਰਦੁਆਰਿਆਂ ਦੀਆਂ ਚਾਬੀਆਂ ਦੇਣ ਲਈ ਉਹ ਅੰਗਰੇਜ਼ ਆਫੀਸਰ ਆਇਆ, ਆਪ ਜੀ ਸੰਗਤ ਵਿੱਚ ਬੈਠੇ ਸਨ, ਅੱਗੇ ਬੈਠੇ ਸਨ। ਜਦੋਂ ਉਹਨਾਂ ਦੇ ਚਿਹਰੇ ਵੱਲ ਤੱਕਿਆ ਉਹਦੀ ਨੀਵੀਂ ਪੈ ਗਈ, ਦੂਜੀ ਵਾਰ ਫਿਰ ਤੱਕਿਆ ਫਿਰ ਨੀਵੀਂ ਪੈ ਗਈ, ਤੀਜੀ ਵਾਰ ਸਾਰਾ ਜ਼ੋਰ ਲਾ ਕੇ ਤੱਕਿਆ ਤੇ ਫਿਰ ਨੀਵੀਂ ਪੈ ਗਈ, ਅਖੀਰ ਜਾ ਕੇ ਮੱਥਾ ਟੇਕ ਦਿੱਤਾ। ਜਦੋਂ ਮਹਾਤਮਾ ਬੁੱਧ ਉਹਨਾਂ ਦੇ ਨੇੜੇ ਪਹੁੰਚ ਗਏ ਉਹ ਸਾਰੇ ਹੀ ਉੱਠੇ, ਸਾਰਿਆਂ ਨੇ ਮੱਥਾ ਟੇਕਤਾ। ਮਹਾਤਮਾ ਬੁੱਧ ਕਹਿਣ ਲੱਗੇ, ਤੁਸੀਂ ਤਾਂ ਫੈਸਲਾ ਕੀਤਾ ਸੀ ਕਿ ਤੁਸੀਂ ਮੱਥਾ ਨਹੀਂ ਟੇਕੋਗੇ, ਕਿਉਂ ਟੇਕਿਆ ਹੈ? ਕਹਿਣ ਲੱਗੇ, ਅਸੀਂ ਟੇਕਿਆ ਨਹੀਂ, ਟਿਕ ਗਿਆ ਹੈ, ਅਸੀਂ ਨਹੀਂ ਟੇਕਿਆ। ਜੋ ਗਿਆਨ ਰੱਬ ਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਉਹ ਚਾਹੁੰਦੇ ਲੋਕਾਂ ਚ ਵੰਡਿਆ ਜਾਏ। ਜੇ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਬਾਬੇ ਡਿੱਠਾ ਧਿਆਨ ਥਰ, ਜਲਦੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਬਾਰ ਹੈ, ਹਾਏ ਹਾਏ ਕਰਦੀ ਸੁਣੀ ਲੁਕਾਈ। ਤੇ ਬਾਬਾ ਫਿਰ ਉਹ ਹਾਏ ਹਾਏ ਕਰਦੀ ਲੁਕਾਈ ਨੂੰ ਨਾਮ ਦਾ ਛੱਟਾ ਦੇ ਕੇ ਤਾਰਨ ਲਈ ਤੁਰ ਪਿਆ, ਕਿਉਂਕਿ ਬਾਬੇ ਤੋਂ ਹਾਏ ਹਾਏ ਕਰਦੀ ਲੁਕਾਈ ਜਰੀ ਨਾ ਗਈ। ਤਾਂ ਕਬੀਰ ਜੀ ਮਹਾਰਾਜ ਬਾਣੀ ਚ ਜਿਹੜੇ ਬਚਨ ਕਹਿੰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹਿ, ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿੱਠਿਆ ਝੂਠੋ ਸਭ ਸਾਜ ਹੈ। ਰਾਮ ਜਿਹੜਾ ਹੈ, ਆਰਾਮ ਦਾ ਅਰਥ ਹੈ ਜੋ ਜਰੇ ਜਰੇ ਵਿੱਚ ਰਮਿਆ ਹੋਇਆ, ਜਿਹੜਾ ਹਰ ਜਰੇ ਵਿੱਚ ਵਿਆਪਕ ਹੈ। ਉਹਨੂੰ ਕੋਈ ਵਾਹਿਗੁਰੂ ਕਹੇ, ਅੱਲਾ ਕਹੇ, ਗੋਡ ਕਹੇ, ਪ੍ਰਭੂ ਕਹੇ, ਹਰੀ ਕਹੇ, ਮਾਧੋ ਕਹੇ, ਬੀਠਲ ਕਹੇ, ਪ੍ਰਭੂ ਕਹੇ, ਰਾਮ ਕਹੇ, ਨਾਰਾਇਣ ਕਹੇ, ਨਾਮ ਸਾਰੇ ਉਸਦੇ ਨੇ। ਆਪ ਜੀ ਕਹਿੰਦੇ ਉਸਦਾ ਸਿਮਰਨ ਕਰ, ਕਿਉਂਕਿ ਉਹ ਸਾਨੂੰ ਭੁੱਲ ਗਿਆ। ਇਹ ਗੱਲ ਬਾਣੀ ਸਤਿਗੁਰੂ ਨੂੰ ਕਿਉਂ ਕਹਿਣੀ ਪਈ? ਕਿਉਂਕਿ ਉਹ ਰਾਮ ਸਭ ਨੂੰ ਭੁੱਲ ਗਿਆ। ਗੁਰੂ ਨੇ ਯਾਦ ਕਰਾਇਆ ਉਸ ਰਾਮ ਨੂੰ, ਸਿਮਰ ਰਾਮ, ਸਿਮਰ ਰਾਮ, ਸਿਮਰ ਰਾਮ, ਸਿਮਰ ਭਾਈ, ਤਿੰਨ ਵਾਰ ਕਿਹਾ। ਤਿੰਨ ਵਾਰ ਕਹਿਣ ਦੇ ਜਿਹੜੇ ਦੋ ਅਰਥ ਨੇ, ਇੱਕ ਤਾਂ ਹੈ ਕਿ ਭਾਈ ਤੂੰ ਰਾਮ ਦਾ ਸਿਮਰਨ ਮਨ ਕਰਕੇ ਕਰ, ਰਾਮ ਸਿਮਰ। ਦੂਜਾ ਬਾਣੀ ਕਰਕੇ ਰਾਮ ਦਾ ਸਿਮਰਨ ਕਰ, ਰਾਮ ਸਿਮਰ। ਤੀਜਾ ਮਨ ਬਾਣੀ ਤੇ ਸਰੀਰ ਕਰਕੇ ਰਾਮ ਸਿਮਰ। ਮਨ ਬਚ ਕਰਮ ਜੀ ਨੂੰ ਕਹਿੰਦੇ ਨੇ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਰਾਮ ਦਾ ਸਿਮਰਨ ਕਰ। ਤਿੰਨ ਵਾਰ ਕੋਈ ਗੱਲ ਕਹਿ ਦਿੱਤੀ ਜਾਏ, ਸਿਆਣੇ ਕਹਿੰਦੇ ਹੁਣ ਪੱਕੀ ਹੋ ਗਈ, ਤਿੰਨ ਵਾਰ ਕਹਿਤਾ ਹੈ, ਹਿੰਦੁਸਤਾਨ ਦੀ ਐਸੀ ਪ੍ਰਥਾ ਹੈ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਭਾਈ ਤਿੰਨ ਵਾਰ ਐਸੇ ਬਚਨ ਕਹੇ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਸਵਾਲ ਪੈਦਾ ਹੁੰਦਾ ਕਿਉਂ ਸਿਮਰਿਆ ਜਾਏ, ਰਾਮ ਨੂੰ ਕਿਉਂ ਸਿਮਰਿਆ ਜਾਏ? ਜਿਹੜੀਆਂ ਗੱਲਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਅੱਗੇ ਆਉਣੀਆਂ, ਤੁਸੀਂ ਉਹਨਾਂ ਗੱਲਾਂ ਨੂੰ ਨਹੀਂ ਜਾਣਦੇ। ਜਿਹੜੇ ਤੁਹਾਡੇ ਅੱਜ ਦੇ ਬੱਚੇ ਕੰਪਿਊਟਰ ਦੀ ਭਾਸ਼ਾ ਪੜ੍ਹਦੇ, ਯੂਨੀਵਰਸਿਟੀਆਂ ਚਲੇ ਗਏ, ਜਦੋਂ ਉਹ ਉਥੋਂ ਪੜ੍ਹ ਕੇ ਆਉਣਗੇ, ਜਿਹੜੀ ਉਹਨਾਂ ਦੀ ਸੰਤਾਨ ਹੋਏਗੀ, ਉਹਨਾਂ ਨੇ ਤੁਹਾਡੇ ਕਹੇ ਬਚਨ ਨਹੀਂ ਮੰਨਣੇ। ਯਾਦ ਰੱਖਿਓ, ਉਹਨਾਂ ਨੂੰ ਤੁਸੀਂ ਕਹੋਗੇ ਬਾਣੀ ਪੜ੍ਹੋ, ਉਹ ਤੁਹਾਡੇ ਤੇ ਪਹਿਲਾ ਸਵਾਲ ਕਰਨਗੇ ਕਿਉਂ ਪੜ੍ਹਨੀ ਹੈ? ਅੱਜ ਵੀ ਕਰਦੇ ਹੋਣਗੇ, ਗੁਰਦੁਆਰੇ ਚੱਲੋ ਕਿਉਂ ਜਾਣਾ ਹੈ, ਲੰਗਰ ਦੀ ਸੇਵਾ ਕਰੋ ਕਿਉਂ ਕਰਨੀ ਹੈ, ਝਾੜੂ ਦਿਓ ਕਿਉਂ ਦੇਣਾ ਹੈ, ਜੋੜੇ ਕਿਉਂ ਝਾੜਨੇ ਨੇ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਲਾਂ ਦਾ ਸਮਾਧਾਨ ਨਹੀਂ ਹੋਏਗਾ, ਉਹਨਾਂ ਨੂੰ ਪੱਕਾ ਜਵਾਬ ਨਹੀਂ ਮਿਲੇਗਾ, ਜਿਸ ਨਾਲ ਉਹਨਾਂ ਦੇ ਮਨ ਮੰਨ ਜਾਏ ਕਿ ਹਾਂ ਇਹ ਠੀਕ ਹੈ, ਓਨੀ ਦੇਰ ਤੱਕ ਉਹਨਾਂ ਤੁਹਾਡੀ ਆਗਿਆ ਵਿੱਚ ਨਹੀਂ ਰਹਿਣਾ। ਪੁਰਾਣਾ ਸਮਾਂ ਚਲਿਆ ਗਿਆ, ਜਦੋਂ ਅੱਜ ਤੋਂ 50 ਸਾਲ ਪਹਿਲਾਂ ਜੇ ਕਿਸੇ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕਹਿਤਾ, ਜਿਹਦੀ ਅੱਜ ਉਮਰ 50 ਸਾਲ ਹੈ, ਉਹਨੂੰ ਕਹਿ ਲੈ ਵੀ ਬੱਚਿਆ ਮੈਂ ਲੱਗਿਆ ਮਰਨ ਤੇ, ਤੂੰ ਲੂਣ ਨਹੀਂ ਖਾਣਾ ਸੋਮਵਾਰ, ਉਹਨੇ ਸਾਰੀ ਉਮਰ ਨਹੀਂ ਖਾਧਾ। ਕਿਉਂ ਨਹੀਂ ਖਾਧਾ? ਕਹਿੰਦਾ ਮੇਰੇ ਬਾਪੂ ਨੇ ਕਿਹਾ, ਮੈਨੂੰ ਬਚਨ ਦਿੱਤਾ, ਉਹਨੂੰ ਮੈਂ ਨਹੀਂ ਖਾਣਾ। ਪਰ ਅੱਜ ਨਹੀਂ ਐਸਾ ਹੋਏਗਾ, ਅੱਜ ਇਹ ਕਹੋਗੇ ਲੂਣ ਨਹੀਂ ਖਾਣਾ, ਕਹਿਣਗੇ ਕਿਉਂ ਨਹੀਂ ਖਾਣਾ, ਸਿੱਧ ਕਰੋ। ਹੁਣ ਅਸੀਂ ਸਵਾਲ ਕਰ ਸਕਦੇ ਹਾਂ ਕਿ ਰਾਮ ਕਿਉਂ ਸਿਮਰਨਾ ਹੈ? ਐ ਕਬੀਰ ਜੀ, ਆਪ ਜੀ ਕਹਿੰਦੇ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਤੇ ਕਿਉਂ ਰਾਮ ਨੂੰ ਸਿਮਰਨਾ? ਆਪ ਜੀ ਅਗਲੀ ਪੰਕਤੀ ਦੱਸਦੇ ਹਨ।
ਰਾਮ ਨਾਮ ਸਿਮਰਨ ਬਿਨ ਬੁੜਤੇ ਅਧਕਾਈ।
ਆਪ ਜੀ ਕਹਿੰਦੇ ਨੇ ਭਾਈ, ਜੇ ਤੂੰ ਰਾਮ ਨਾਮ ਦਾ ਸਿਮਰਨ ਨਾ ਕੀਤਾ ਤੇ ਇਹ ਜਿਹੜਾ ਸੰਸਾਰ ਸਾਗਰ ਹੈ, ਨਾ ਸਿਮਰਨ ਕਰਨ ਵਾਲੇ ਬਹੁਤੇ ਲੋਕ ਇਹਦੇ ਵਿੱਚ ਡੁੱਬ ਜਾਂਦੇ ਨੇ। ਸੰਸਾਰ ਸਾਗਰ ਕੀ ਹੈ ਨਿਰਣਾ ਕਰਨਾ ਪਏਗਾ। ਸੰਸਾਰ ਸਾਗਰ ਇੱਕ ਐਸਾ ਸੰਸਾਰ ਜਿਹੜਾ ਹਰ ਬੰਦਾ ਆਪਣਾ ਸਿਰਜਦਾ ਆਪਣੇ ਦਿਮਾਗ ਨਾਲ, ਆਪਣਾ ਸੰਸਾਰ ਬਣਾਉਂਦਾ ਆਪਣੇ ਮਨ ਦੀ ਬਿਰਥਾ, ਆਪਣੇ ਜੀਵਨ ਦੇ ਕਾਰਜ, ਆਪਣੀਆਂ ਸੋਚਾਂ, ਉਹਨਾਂ ਨਾਲ ਇੱਕ ਬਹੁਤ ਵੱਡਾ ਸੰਸਾਰ ਬਣਾ ਲੈਂਦਾ। ਮੈਂ ਇਉਂ ਕਰਾਂਗਾ, ਮੈਂ ਉਹ ਕਰਾਂਗਾ, ਮੈਂ ਪੂਰੀ ਲਾਈਫ ਇਸ ਤਰ੍ਹਾਂ ਗੁਜ਼ਾਰਨੀ ਹੈ, ਉਹ ਇੱਕ ਸੰਸਾਰ ਹੈ। ਮਾਨੋ ਉਹ ਸੰਸਾਰ ਸਾਗਰ ਦੀ ਤਰ੍ਹਾਂ, ਪਰ ਉਹ ਸੰਸਾਰ ਬਣਾਇਆ ਤੁਸੀਂ ਆਪ ਹੈ, ਇਸ ਕਰਕੇ ਤੁਸੀਂ ਉਸ ਸੰਸਾਰ ਸਾਗਰ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਤੁਸੀਂ ਆਪ ਬਣਾਇਆ। जीवन भर उस सागर दे विच ही रहोगे, ओ तो बाहर जाने लई, क्योंकि तुहाडा बनाया संसार जिहड़ा है गुरु मुताबक वह ठीक नहीं। गुरु कहिंदा है तेरा जिहड़ा तू संसार सिरजिया है वह संसार गलत है। हुण असी उहनूं ठीक कहिंदे हां, गुरु गलत कहिंदा है, उहदे विचों कढ़न लई फिर गुरु की लोड़ पैगी। जे असी भुल गए, असी अपने आप तो भुल के संसार बना लिया, जिहड़ा आप भुल के किसी चीज नूं बनाउंदा उहनूं तोड़ नहीं सकदा। एक भरम दे संगल पै गए, सतगुरु ने बचन कहे बाणी विच के भ्रम के संगल तोड़ ना सकै तां जम करे खुआरी जियो। ये भुलेखा पै गया, संसार सिरज लिया, हुण संसार तो पार जा नहीं सकदा, गुरु कोल आउंदा नहीं, गुरु ने इहनूं संसार तो कढ़ना है। बाणी दे ऐसे वचन ने ना, भुले सिख गुरु समझाए उजड़ जांदे मार्ग पाए। हुण असी गुरु तो पुछना, सतगुरु किवें इस संसार सागर तो निकलांगे। याद रखियो, आ सानू मत देण वाले भगत जन भी इस संसार सागर तो कंब गए, डर गए। आप जी ने वचन कहे, संसार समुंदे तार गोविंदे, तार लै बाप बीठला, मैं अजान जन तरवे न जानो, वो को बाह दे बीठला। ऐ भगवान, मैं अनजान, मैनू तरना नहीं आंदा, मेरी बाह फड़ के मैनू संसार सागर तो कढ़ लै। हुण असी विचारां दा सागर जिहड़ा असी आप बनाया, उहदे विच बंदा जीवन पर डुब के मर जांदा है, उहनूं उहदे तो पार होण दा पता नहीं चलदा कि पार किवें होणा। बाणी ने भी ऐसे वचन कहे, कहन के कैसे मन तरहंगा रे, संसार सागर बिखै को बना, झूठी माया देख कै भूला रे मना। किवें पार जाएगा? हुण कबीर जी कहंदे, राम नाम सिमरन बिन बूढ़ ते अदखाई। कहंदे जिहड़े जिन्हां ने राम नाम दा सिमरन नहीं कीता, वह बहुते लोग के संसार विच डुब गए। हुण असी एक गल तां कही जाने, संसार सागर तो पार कर दिओ। कदे सोचिया नहीं कि सागर तो पार होण लई मैनू भी कुछ करना चाहिए, जिन्ना को उपराला मैं कर सकदा करा। जे मेरे तो गल बन नहीं आउंदी, जी की विरथा होए सो गुर पै अरदास कर, गुरु अगे कर, मैं पार नहीं जा सकदा, मैनू पार करो। ते जे आप तर नहीं सकदा, गुरु नूं कहना नहीं, ते पार किवें जाओगे? हुण साहिब सतगुरु पातशाह अगलियां पंक्तियां च कह रहे हन,
बनता सुत देह ग्रह संपत सुखदाई।
कहंदे आ जीव देख, स्त्री बनता, स्त्री नूं कहंदे बनता, सुत पुत्र, देह ए शरीर, ते ग्रह घर, संपत धन माल पदार्थ आदि। ये कहंदे ने भाई, ये तेरे लई तुझी नूं सुखदाई मन के बैठा है। बनता सुत देह ग्रह संपत सुखदाई, कहने तू इनू ए मन लिया कि ए सुख देने वाले ने, सुख देने वाले मन के इन्हां नाल सांझ पा ली, फिर तू इन्ना अगे लंघ गया कि इन्हां नू कहन लग गया मेरे ने। हालांकि तैनू बैठ के सोचना चाहिदा सी, जदों मैं संसार ते आया मेरे पास की सी? कदे आत्म निर्णय करया करो, पिछड़ जाया करो अतीत वाल, अतीत वाल जाके ही ईश्वर मिलेगा। कदे ये सोचो बैठ के कि जदों मैं जन्मया हां मेरे पास की सी, मेरे बच्चे जन्मदे ने इन्हां दे पास की हुंदा? कुछ भी नहीं। फिर ओ जेड़ा दिंदा है ओ देण वाला कौन है? ये तां कहिंदा मैं कमाउंदा, पर जे मैं ना होवां फर्ज करो तो वह मेरे बच्चे पढ़नगे नहीं? फिर गुरबाणी पढ़ दो, ये वाल ध्यान दया करो कि गुरु कहंदा नहीं, मारा रख है एको आप, मानुख का किस नाही हाथ, तिसका हुक्म वो सुख होए, तिसका नाम रख कंठ परोए, सिमर 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 प्रभ सोए, नानक बिघन ना लागे कोए। पुछो गुरु तो पुछो। हुण गुरु साहिब कहते ने, जिन्हां नूं तू सुखदाई करके मन लिया के सुख देने वाले, अगली पंक्ति च कह रहे हैं,
इनमें कछ नाहे तेरो काल अवध आई।
जदों तेरे काल दा समा आ गया, काल ने आके आवाज दे दी, वेला आ गया तेरी अवध, की स्त्री तेरे नाल जाएगी, की पुत्र तेरे नाल जाएंगे, की ए देह शरीर तेरे नाल जाएगा, की गृह घर तेरे नाल जाएगा, की तेरे नाल तेरी संपदा जाएगी। जदों तेरे नाल जाना कुछ नहीं, तेरा की है, तेरे नाल जाएगा कुछ जिस वल तेरा ध्यान नहीं। वो वचन भी तेरे गुरु ने कहे न पुकार के, जह मात पिता सुत मीत न भाई, मन ऊहा नाम तेरा संग सहाय, जह महा भयान दूत जम दलै, तह केवल नाम संग तेरा चलै, जह मुश्किल होवे अत भारी, हर को नाम खिन माह उधारी, अनक पुनः चरण करत नहीं तरै, हर को नाम कोट पाप पर हर। ईश्वर दा नाम तेरे नाल जाएगा, केवल ते केवल नाम, नाम तो बिना कुछ भी तेरे नाल नहीं जाना। जेड़े तेरे कर्म ने ओही तेरे लिए फांसी दा फंदा बनणगे, जेड़े बुरे कर्म करदा है उन्हां करके तेनू पुनर जन्म मिलेगा। जे तू नाम नाल जुड़िया रहे तेरा छुटकारा भी हो सकता है। और साहब सतगुरु पातशाह कहंदे ने, इन्हां विचों कुछ भी तेरा नहीं, इनमें कछ नाहे तेरो काल अवध आई, जदों तेरी मौत दा समा आ गया, इन्हां सारियां चीजां जो तेरा कोई भी नहीं बनेगा।
अजामल गज गन का पदित करम कीने,
आखो गज के सतनाम श्री वाह। कहंदे अजामल गनका बाणी च ऐसा जिक्र आउंदा है कि अजामल पापी जग जाना निमुख माहे निस्तारा, नानक कहत चेत चिंता मन तै भी उतरस पारा। किते आप बाणी च कहने के गनका उधर ही हर कहे तो गज हाथी। आप जी कबीर जी मारे कहने अजा मल गाज गनका पातित करम कीने, अजा मल वेश्वागामी होया, बड़ा विद्वान पंडित सी, राजे नु कथा सुनांदा हुंदा सी। वेश्वा ने शादी कीती, वेश्वा तो पुत्र जन्मे, अखीरला पुत्र जदों जन्मे महात्मा पास चले गए तो नाम की रखे जाए, कहंदे नारायण रख दे, नारायण करदा पुत्र हेत नारायण कहो, जम कंकर मार बेदारे, गज हाथी जिन बाणी कहंदी काम दा रोग है, काम हेत कुंचर लै फाक्यो, परवस पयो बेचारा। गनका वेसवा दा धंधा करने वाली, तन वेचण वाली, आप जी कहंदे ने पातित कर्म की ने, इन्हां सारिआं ने पातित बैले भैड़े कर्म कीते। पर अगली पंक्ति दस दे,
ते उतर पार परे राम नाम लीने।
कहते उन्होंने जदो राम दा नाम लिया ओ संसार सागर तो पार हो गए।
सुकर कुकर जोन प्रमे तउ लाज न आए।
कहते जीव कदे तो विचार कर किन्ना जूनिया च लंघ के आया, कदे तो सोच अज तक तू कहना मैं मनुख हां 84 लाख जूना दा सरदार हां, पर कदे इस पवित्र बाणी नू पढ़, तेरा सफर किन्ना लंबा है। बस एवं ही अखा बंद के कह देना आया दूरों चल के, मैं तकी तो सरनाए जियो। पर की वो दूरी नहीं जानदा, तू तो सोचदा मैं घर तो चल के गुरुद्वारे ताई आ गया, इन्नी दूरी बड़ी है। पर जेड़ी दूरी दी गल गुरु करदा है वो दूरी तब जन्मा दी दूरी है, पेंडे दी दूरी नहीं। ਪੈਂਡੇ ਦੀ ਦੂਰੀ ਤਾਂ ਮੁੱਕ ਜਾਂਦੀ ਹੈ, ਕੋਈ ਪੈਦਲ ਚੱਲ ਕੇ ਆ ਜਾਂਦਾ, ਕੋਈ ਨਾ ਹੋਇਆ ਕਾਰ ਤੇ ਆ ਗਿਆ, ਬਹੁਤੀ ਦੂਰੀ ਹਵਾਈ ਜਹਾਜ਼ ਤੇ ਆ ਜਾਏਗਾ, ਸਮੁੰਦਰੀ ਬੇੜੇ ਤੇ ਆ ਜਾਏਗਾ, ਟਾਂਗੇ ਤੇ ਆ ਜਾਏਗਾ, ਸਾਈਕਲ ਤੇ ਆ ਜਾਏਗਾ, ਪੈਦਲ ਦੂਰੀ ਮੁੱਕ ਜਾਏਗੀ, ਪਰ ਜਨਮਾਂ ਦੀ ਦੂਰੀ ਨਹੀਂ ਮੁੱਕਦੀ। ਬਾਣੀ ਨੇ ਐਸੇ ਬਚਨ ਕਹੇ ਨਾ ਕਿ ਤੂੰ ਕਿੰਨੀ ਦੂਰੋਂ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲ ਦੇ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੂਨ ਭ੍ਰਮ ਆਇਆ। ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਜਨਮ ਮਿਲਿਆ। ਕਬੀਰ ਜੀ ਮਹਾਰਾਜ ਯਾਦ ਕਰਾਉਂਦੇ ਨੇ, ਕਹਿੰਦੇ ਕੁੱਕਰ ਸੁਕਰ ਕੁੱਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਕਹਿੰਦੇ ਇਹਨਾਂ ਜੂਨਾਂ ਚੋਂ, ਸੂਰ ਦੀ ਜੂਨ ਚੋਂ ਤੂੰ ਲੰਘ ਕੇ ਆਇਆ, ਕੁੱਤੇ ਦੀ ਜੂਨ ਚੋਂ ਤੂੰ ਲੰਘਿਆ, ਹੁਣ ਵੀ ਤੈਨੂੰ ਸ਼ਰਮ ਨਹੀਂ ਆਉਂਦੀ। ਫਿਰ ਅਗਲੀ ਪੰਕਤੀ ਚ ਫਿਰ ਹਲੂਣ ਦੇਣ ਭਾਈ। ਹਾਂਜੀ।
ਰਾਮ ਨਾਮ ਛਾੜ ਅੰਮ੍ਰਿਤ ਗਾਹੇ ਬਿਖ ਖਾਏ।
ਕਹਿੰਦੇ ਫਿਰ ਤੂੰ ਰਾਮ ਦੇ ਨਾਮ ਦੇ ਅੰਮ੍ਰਿਤ ਨੂੰ ਛੱਡ ਕੇ ਕਿਉਂ ਜ਼ਹਿਰ ਖਾਈ ਜਾਂਦਾ, ਕਿਉਂ ਤੈਨੂੰ ਜ਼ਹਿਰ ਚੰਗੀ ਲੱਗਦੀ? ਯਾਦ ਰੱਖਿਓ, ਸਾਕਤ ਦੀ ਨਾਮ ਤੋਂ ਹੀਣੇ ਪੁਰਖ ਦੀ ਨਿਸ਼ਾਨੀ ਹੈ। ਬਾਣੀ ਨੇ ਬਚਨ ਕਹਿਣ, ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਨ ਡੀਠੀ। ਉਹਨੂੰ ਨਾਮ ਅੰਮ੍ਰਿਤ ਕੌੜਾ ਲੱਗਦਾ, ਚੁਗਲੀ ਨਿੰਦਿਆ ਜ਼ਹਿਰ ਚੰਗੀ ਲੱਗਦੀ ਹੈ। ਤੋ ਕਬੀਰ ਜੀ ਕਹਿੰਦੇ ਨਾ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ, ਕਿਸ ਲਈ ਤੂੰ ਜ਼ਹਿਰ ਖਾ ਰਿਹਾ ਹੈ?
ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ।
ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਣਾ ਭੁਲੇਖਾ ਕੱਢ ਦੇ ਕਿ ਤੇਰੇ ਕੁਝ ਹੱਥ ਵਿਚ ਹੈ, ਤੂੰ ਕੁਝ ਕਰ ਸਕਦਾ। ਇਹ ਤੇਰੇ ਮਨ ਦਾ ਜਿਹੜਾ ਭਰਮ ਹੈ ਨਾ, ਇਹ ਕੱਢ ਦੇ। ਫਿਰ ਤੂੰ ਜਿਹੜੇ ਭੁਲੇਖੇ ਦੇ ਅਧੀਨ ਰਹਿ ਕੇ ਕਰਮ ਕਰਦਾ, ਭੁਲੇਖੇ ਚ ਕਰੀ ਜਾਂਦਾ, ਮੈਂ ਪੁੱਤਰ ਪਾਲਣੇ ਨੇ, ਮੈਂ ਮਕਾਨ ਬਣਾਉਣਾ, ਮਕਾਨ ਦੀ ਨਿਉਂ ਵੀ ਨਹੀਂ ਰੱਖੀ, ਪਹਿਲਾਂ ਹਰੀ ਹਰ ਹੋ ਜਾਂਦੀ, ਫਿਰ ਮਕਾਨ ਕੌਣ ਬਣਾਉਂਦਾ ਭਾਈ? ਤੋ ਕਹਿੰਦੇ ਤਜ ਭਰਮ ਕਰਮ ਬਿਦ ਨਿਖੇਦ, ਦੋਵੇਂ ਤਰ੍ਹਾਂ ਦੇ ਜਿਨ੍ਹਾਂ ਕਰਮਾਂ ਨੂੰ ਸ਼ਾਸਤਰ ਕਰਨ ਲਈ ਕਹਿੰਦੇ ਉਹ ਵਿਧੀ ਦੇ ਕਰਮ ਉਹ ਵੀ ਛੱਡਦੇ, ਜਿਨ੍ਹਾਂ ਕਰਮਾਂ ਨੂੰ ਸ਼ਾਸਤਰ ਜਿਨ੍ਹਾਂ ਦੀ ਨਿਖੇਧੀ ਕਰਦੇ ਉਹ ਵੀ ਛੱਡਦੇ। ਤਜ ਭਰਮ ਕਰਮ ਬਿਦ ਨਿਖੇਦ ਤੇ ਕਰ ਕੀ, ਰਾਮ ਨਾਮ ਲੈ ਹੀ, ਈਸ਼ਵਰ ਦੇ ਨਾਮ ਨੂੰ ਜਪਣਾ ਕਰ।
ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ।
ਕਬੀਰ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਭਾਈ ਰਾਮ ਨੂੰ ਆਪਣਾ ਸੁਨੇਹੀ ਪਿਆਰਾ ਬਣਾ, ਮਿੱਤਰ ਬਣਾ ਉਹਨੂੰ, ਉਹ ਤੇਰਾ ਪਿਆਰਾ ਬਣ ਜਾਏ, ਬਾਕੀ ਸਭ ਮਿੱਤਰ ਰਿਸ਼ਤੇਦਾਰਾਂ ਨੂੰ ਭੁੱਲ ਜਾ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨ ਜਾਏ, ਇੱਕ ਈਸ਼ਵਰ ਦਾ ਨਾਮ ਹੀ ਤੈਨੂੰ ਯਾਦ ਰਹਿ ਜਾਏ, ਬਾਕੀ ਸਭ ਭੁੱਲ ਜਾਏ। ਕਬੀਰ ਜੀ ਕਹਿੰਦੇ ਹਨ,
ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰਕੇ ਨੀਵ ਖੁਦਾਈ, ਉਪਰ ਮੰਡਪ ਛਾਏ।
ਨਾਮਦੇਵ ਜੀ ਮਹਾਰਾਜ ਧਨਾਸਰੀ ਰਾਗ ਵਿਚ ਬਾਣੀ ਉਚਾਰਨ ਕਰਦੇ ਨੇ। ਪਹਿਲਾਂ ਆਪ ਜੀ ਮੰਗਲ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ ਤੇ ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਸ ਸ਼ਬਦ ਵਿਚ ਨਾਮਦੇਵ ਜੀ ਮਹਾਰਾਜ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਜੀਵ ਤੇਰੀ ਆਪਣੀ ਓਨੀ ਬੁਨਿਆਦ ਨਹੀਂ ਹੈ, ਜਿੰਨੇ ਤੂੰ ਵੱਡੇ ਪੱਕੇ ਕੰਮ ਕਰਦਾ ਉਹ ਨਹੀਂ ਤੂੰ ਆਪ ਕੱਚਾ ਹੈ। ਤੂੰ ਕਦੇ ਸੋਚਿਆ ਨਹੀਂ ਕਿ ਤੈਨੂੰ ਕੱਚਾ ਕੁਝ ਪ੍ਰਵਾਨ ਨਹੀਂ, ਤੂੰ ਪੱਕਾ ਚਾਹੁੰਦਾ ਹੈ। ਈਸ਼ਵਰ ਨੂੰ ਵੀ ਕੱਚਾ ਪ੍ਰਵਾਨ ਨਹੀਂ, ਉਹ ਵੀ ਪੱਕਾ ਚਾਹੁੰਦਾ ਹੈ। ਬਾਕੀ ਸਭ ਕੁਝ ਤੂੰ ਪੱਕਾ ਕਰ ਲੈਂਦਾ ਪਰ ਆਪਣੇ ਆਪ ਵਿੱਚ ਕੱਚਾ ਰਹਿ ਜਾਂਦਾ। ਇਸ ਕਰਕੇ ਉਸ ਦੇ ਦਰ ਤੇ ਜਾ ਕੇ ਤੈਨੂੰ ਠੋਕਰਾਂ ਖਾਣੀਆਂ ਪੈਂਦੀਆਂ। ਆਪ ਜੀ ਪ੍ਰਮਾਣ ਦੇ ਕੇ ਸਮਝਾਉਂਦੇ, ਕਹਿੰਦੇ ਬੜੀਆਂ ਨੀਵਾਂ ਡੂੰਘੀਆਂ ਕੱਢ ਕੇ ਗਹਿਰੀ ਕਰਕੇ ਨੀਵ ਖੁਦਾਈ। ਕਹਿੰਦਾ ਡੂੰਘੀ ਨਿਉ ਰੱਖੋ, ਹਿੱਲੇ ਨਾ, ਮਕਾਨ ਕਿਤੇ ਨਿੱਤ ਬਣਦੇ, ਚੰਗੀ ਤਰ੍ਹਾਂ ਪੱਕਾ ਕਰ ਦਿਓ। ਅੱਜ ਇੰਜੀਨੀਅਰ ਕੱਢ ਕੇ ਦੱਸ ਦਿੰਦੇ ਕਿ ਇੰਨੇ ਸਾਲ ਇਹ ਖੜਾ ਰਹੇਗਾ, 100 ਸਾਲ, 200 ਸਾਲ, 300 ਸਾਲ, ਇੰਨੀ ਬੁਨਿਆਦ ਹੈ। ਤੇ ਜਿਹੜਾ ਬੁਨਿਆਦਾ ਬਣਦਾ ਉਹਦੀ ਆਪਣੀ ਕੋਈ ਬੁਨਿਆਦ ਨਹੀਂ, ਉਹਦੀ ਆਪਣੀ ਕੋਈ ਬੁਨਿਆਦ ਨਹੀਂ। ਹਮ ਆਦਮੀ ਹਾਂ, ਇੱਕ ਦਮੀ। ਤੋ ਸਾਹਿਬ ਜੀ ਕਹਿੰਦੇ ਬੜੀ ਡੂੰਘੀ ਕਰਕੇ ਨੀਵ ਰੱਖੀ ਅਤੇ ਉਸ ਨਿਉ ਦੇ ਉੱਪਰ ਕੰਧਾਂ ਉਸਾਰ ਕੇ ਮੰਡਪ ਛਾਏ, ਮਹਿਲ ਬਣਾ ਦਿੱਤੇ ਗਏ।
ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ।
ਕਹਿੰਦੇ ਹੈ ਪੁਰਖਾ, ਇੱਕ ਗੱਲ ਸੋਚ ਆਪਣੇ ਮਨ ਵਿੱਚ ਕਿ ਮਾਰ ਕੰਡੇ ਨਾਲੋਂ ਤਾਂ ਤੇਰੀ ਉਮਰ ਲੰਬੀ ਨਹੀਂ। ਮਾਰ ਕੰਡੇ ਰਿਸ਼ੀ ਦੀ ਉਮਰ ਬੜੀ ਲੰਬੀ ਹੋਈ, 1 ਲੱਖ ਵਰੇ ਦੀ ਉਮਰ ਉਹਦੀ ਕਹੀ ਗਈ। 1 ਲੱਖ ਵਰੇ ਦੀ ਉਮਰ ਤੇ ਮਕਾਨ ਬਣਾਇਆ ਨਹੀਂ, ਸਿਰ ਤੇ ਕੱਖ ਰੱਖ ਲੈਣੇ। ਉਹ ਕਰਕੇ ਲੋਕਾਂ ਕਹਿਣਾ ਰਿਸ਼ੀ ਜੀ ਮਕਾਨ ਬਣਾ ਲਓ। ਕਹਿੰਦੇ ਛੋਟੀ ਉਮਰ ਹੈ, 1 ਲੱਖ ਵਰਾ ਕੱਢਣਾ, ਕੀ ਕਰਨਾ, ਮਕਾਨ ਬਣਾ ਕੇ ਆਈ ਲੰਘ ਜਾਣਾ। ਬਾਣੀ ਕਹਿੰਦੀ ਤ੍ਰਿਣ ਥਰ ਮੂੰਡ, ਤ੍ਰਿਣ ਹੁੰਦੇ ਕੱਖ, ਤੀਲੇ ਧਰ ਕੇ ਆਪਣੇ ਮੂੰਡ ਸਿਰ ਤੇ ਮਾਰ ਕੰਡੇ ਨੇ ਆਪਣੀ ਉਮਰ ਬਲਾਏ ਪੂਰੀ ਕਰ ਲਈ।
ਹਮਰੋ ਕਰਤਾ ਰਾਮ ਸੁਨੇਹੀ,
ਕਹਿੰਦੇ ਸਾਡਾ ਰਚਨਾ ਵਾਲਾ ਜਿਹੜਾ ਹੈ ਰਾਮ, ਉਹੀ ਸਾਡਾ ਭਾਈ ਦੁਨੀਆ ਦੇ ਲੋਕੋ ਪਿਆਰਾ ਹੈ।
ਕਾਹੇ ਰੇ ਨਰ ਗਰਬ ਕਰਤ ਹੋ, ਬਿਨਸ ਜਾਏ ਝੂਠੀ ਦੇਹੀ।
ਹੈ ਜੀਵ, ਤੂੰ ਕਿਸ ਗੱਲ ਦਾ ਹੰਕਾਰ ਕਰਦਾ? ਕਾਹੇ ਰੇ ਨਰ ਗਰਬ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਇਹ ਜਿਹੜਾ ਤੇਰਾ ਝੂਠਾ ਸਰੀਰ ਹੈ, ਇਹਨੇ ਇੱਕ ਦਿਨ ਬਿਨਸ ਜਾਣਾ ਹੈ। ਬਿਨਸ ਜਾਣ ਦਾ ਮਤਲਬ ਹੈ ਖਤਮ ਹੋ ਜਾਣਾ ਹੈ, ਇਹ ਰਹਿਣਾ ਨਹੀਂ ਹੈ।
ਰਹਾਉ ਮੇਰੀ ਮੇਰੀ ਕਰੋ ਕਰਤੇ ਦੁਰਯੋਧਨ ਸੇ ਭਾਈ।
ਕਹਿੰਦੇ ਦੁਰਯੋਧਨ ਵਰਗੇ ਸੈਂਕੜੇ ਭਰਾ ਮੇਰੀ ਮੇਰੀ ਕਰਦੇ ਰਹੇ, ਮੇਰੀ ਹੈ, ਮੈਂ ਇਸ ਦਾ ਮਾਲਕ ਹਾਂ। ਯੁੱਧ ਹੋਣ ਲੱਗਿਆ, ਯੁੱਧ ਹੋਣ ਤੋਂ ਪਹਿਲਾਂ ਕ੍ਰਿਸ਼ਨ ਜੀ ਸਮਝਾਉਣ ਲਈ ਗਏ ਦੁਰਯੋਧਨ, ਆਖਰ ਪਾਂਡਵ ਤੁਹਾਡੇ ਭਰਾ ਨੇ ਤੇ ਠੀਕ ਹੈ, ਤੁਸੀਂ ਜੂਆ ਖੇਲਿਆ, ਸਭ ਜਿੱਤ ਲਿਆ, ਪਰ ਇਹਨਾਂ ਨੂੰ 5 ਪਿੰਡ ਹੀ ਦੇ ਦਿਓ। ਇਹ 5 ਭਰਾ ਇੱਕ ਇੱਕ ਪਿੰਡ ਚ ਰਹਿ ਕੇ ਆਪਣਾ ਗੁਜ਼ਾਰਾ ਕਰ ਲੈਣਗੇ। ਕਹਿਣ ਲੱਗਾ ਤੁਸੀਂ 5 ਪਿੰਡ ਕਹਿੰਦੇ ਹੋ, ਇਹ ਧਰਤੀ ਮੇਰੀ ਹੈ, ਮੈਂ ਇਹਨਾਂ ਨੂੰ ਸੂਈ ਦੇ ਨਖਾਰੇ ਜਿੰਨੀ ਜਗ੍ਹਾ ਨਹੀਂ ਦੇਣੀ। ਫਿਰ ਬਾਣੀ ਦੱਸਦੀ ਭਾਈ, ਹਾਂਜੀ,
12 ਜੋਜਨ ਛਤਰ ਚਲਾ ਥਾ, ਦੇਹ ਗਿਰਜ ਨਾ ਖਾਏ।
12 ਜੋਜਨ, 1 ਜੋਜਨ 4 ਕੋਹ ਦਾ ਹੁੰਦਾ। ਭੀਸ਼ਮ ਪਿਤਾਮਾ ਨੂੰ ਵੱਜ ਗਿਆ ਤੀਰ, ਉਹਨਾਂ ਇਹ ਗੱਲ ਕਹੀ ਕਿ ਭਾਈ ਅਰਜਨ, ਮੈਂ ਲੜਾਈ ਵੇਖਣੀ ਚਾਹਨਾ, ਮੇਰੇ ਲਈ ਸੇਜਾ ਦਾ ਪ੍ਰਬੰਧ ਕਰ। ਕਹਿਣ ਲੱਗਾ ਮਹਾਰਾਜ, ਹੁਣ ਇੱਥੇ ਸੇਜਾ ਕਿੱਥੋਂ ਆਊ? ਕਹਿਣ ਲੱਗੇ ਤੂੰ ਸੂਰਮੈ ਤੀਰਾਂ ਦੀ ਬਣਾ ਦੇ। ਤੀਰਾਂ ਦੀ ਸੇਜਾ ਤੇ ਉਹਨਾਂ ਨੂੰ ਲਟਾ ਦਿੱਤਾ ਗਿਆ। ਜਿਸ ਵੇਲੇ ਉਹਨਾਂ ਦੇ ਪ੍ਰਾਣ ਤਿਆਗਣ ਦਾ ਸਮਾਂ ਆਇਆ, ਉਹਨਾਂ ਦੀ ਇੱਛਾ ਹੋਈ ਕਿ ਦੁਰਯੋਧਨ ਨੂੰ ਮਿਲਿਆ ਜਾਏ। ਉਧਰੋਂ ਦੁਰਯੋਧਨ ਦੇ ਮਨ ਵਿੱਚ ਵੀ ਐਸੀ ਆਈ ਕਿ ਉਹਨਾਂ ਦੇ ਦੀਦਾਰ ਕੀਤੇ ਜਾਣ। ਉਦੋਂ ਦੁਰਯੋਧਨ ਉਹਨਾਂ ਤੋਂ 48 ਕੋਹ ਦੇ ਫਾਸਲੇ ਤੇ ਹੈ। ਗਰਮੀ ਪੈਂਦੀ ਬਹੁਤ, ਤੇ ਗਰਮੀ ਚ ਦੁਰਯੋਧਨ ਜਾ ਨਹੀਂ ਸਕਦਾ, ਤੇ ਸਭ ਨੂੰ ਕਹਿ ਦਿੱਤਾ ਗਿਆ ਕਿ ਸਾਰੀਆਂ ਫੌਜਾਂ ਛਤਰ ਲੈ ਕੇ ਖੜ ਜਾਓ 48 ਕੋਹ ਚ। ਉਹਨਾਂ ਦੀ ਛਾਵੇਂ ਚੱਲ ਕੇ ਉੱਥੇ ਪਹੁੰਚਿਆ। ਪਰ ਸਤਿਗੁਰੂ ਕਹਿੰਦੇ ਨੇ 12 ਜੋਜਨ ਛਤਰ ਚੱਲੇ ਥਾ, ਤੇ ਹਾਲਤ ਕੀ ਹੋਈ, ਦੇਹੀ ਗਿਰਜ ਨਾ ਖਾਈ। ਜਦੋਂ ਮੌਤ ਹੋ ਗਈ, ਇਹਦੇ ਸਰੀਰ ਨੂੰ ਦੁਰਯੋਧਨ ਦੇ ਨੂੰ ਗਿਰਜਾ ਨੇ ਵੀ ਨਹੀਂ ਖਾਧਾ। ਗੀਤਾ ਵਿਚ ਐਸੇ ਬਚਨ ਆਉਂਦੇ ਕਿ ਗਿੱਦੜ ਆਇਆ, ਗਿੱਦੜ ਨੇ ਸੁੰਘਿਆ, ਗਿੱਦੜ ਨੇ ਸੁੰਘ ਕੇ ਤੇ ਪਹਿਲਾਂ ਹੱਥ ਸੁੰਘੇ, ਪੈਰ ਸੁੰਘੇ, ਮੁੱਖ ਸੁੰਘਿਆ, ਕੰਨ ਸੁੰਘੇ ਤੇ ਛੱਡ ਕੇ ਚਲਿਆ ਗਿਆ। ਬਚਨ ਲਿਖੇ ਨਾ ਆਪਣੇ ਆਪ ਨੂੰ ਤਰਕਾਰ ਪਾਉਂਦਾ, ਕਹਿੰਦਾ ਉਹ ਗਿੱਦੜਾ ਇਹਨ ਕਦੇ ਹੱਥਾਂ ਨਾਲ ਸੇਵਾ ਨਹੀਂ ਕੀਤੀ, ਇਹਨ ਕਦੇ ਰਸਨਾ ਨਾਲ ਨਾਮ ਨਹੀਂ ਜਪਿਆ, ਇਹਨ ਕਦੇ ਕੰਨਾਂ ਨਾਲ ਈਸ਼ਵਰ ਦਾ ਨਾਮ ਸੁਣਿਆ ਨਹੀਂ, ਇਹ ਕਦੇ ਪੈਰਾਂ ਨਾਲ ਚੱਲ ਕੇ ਸਤਸੰਗ ਵਿਚ ਨਹੀਂ ਗਿਆ, ਇਸ ਕਰਕੇ ਐਸੇ ਵਿਅਕਤੀ ਦਾ ਮਾਸ ਨਹੀਂ ਖਾਣਾ, ਚੱਲ ਛੱਡ ਤੇ ਤੁਰ ਜਾ। ਐਸੇ ਅਭਿਮਾਨੀ ਦੇ ਸਰੀਰ ਨੂੰ ਬਾਣੀ ਕਹਿੰਦੀ ਗਿਰਜਾ ਨੇ ਵੀ ਨਹੀਂ ਖਾਧਾ, ਜਿਹੜਾ 12 ਜੋਜਨ ਸ਼ਤਰਾਂ ਦੇ ਥੱਲੇ ਚੱਲ ਕੇ ਛਾਂ ਦੇ ਆਇਆ, ਪਰ ਜਦੋਂ ਅੰਤ ਸਮਾਂ ਆਇਆ ਦੇਹੀ ਗਿਰਜ ਨਾ ਖਾਈ। ਅਗਲੀ ਪੰਕਤੀ ਚ ਕਹਿੰਦੇ ਹਨ,
ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ।
ਕਹਿੰਦੇ ਰਾਵਣ ਨਾਲੋਂ ਵੱਡਾ ਅਮੀਰ ਕੋਈ ਹੋ ਸਕਦਾ ਹੈ, ਜਿਹਦੀ ਸਾਰੀ ਲੰਕਾ ਸੋਨੇ ਦੀ ਸੀ, ਬੜਾ ਅਮੀਰ ਸੀ, ਜਿਹਦੇ ਕਿਲੇ ਦੀਆਂ ਕੰਧਾਂ ਸੋਨੇ ਦੀਆਂ ਹੋਣ। ਅੱਜ ਦਾ ਬੰਦਾ ਕਿੰਨਾ ਕੁ ਸੋਨਾ ਜੋੜ ਲੇਗਾ ਭਾਈ। ਪਰ ਗੁਰੂ ਜੀ ਕਹਿੰਦੇ ਰਾਵਣ ਦੇ ਕਿਲੇ ਦੀਆਂ ਸਰਬ ਸੋਨੇ ਕੀ ਲੰਕਾ ਹੋਤੀ, ਸਾਰੀ ਲੰਕਾ ਹੀ ਸੋਨੇ ਦੀ ਸੀ, ਰਾਵਣ ਨਾਲੋਂ ਅਧਿਕ ਅਮੀਰ ਕੌਣ ਹੈ। ਸਤਿਗੁਰੂ ਜੀ ਕਹਿੰਦੇ ਹਨ,
ਕਹਾ ਭਇਓ ਦਰ ਬੰਧੇ ਹਾਥੀ ਖਿਨ ਮਹਿ ਭਾਈ ਪਰਾਈ।
ਕਹਿੰਦੇ ਫਿਰ ਉਹਦੇ ਦਰਵਾਜ਼ੇ ਤੇ ਸਦਾ ਹਾਥੀ ਬੰਨੇ ਝੂਲੇ ਰਹਿੰਦੇ ਸਨ, ਤੇ ਹੁਣ ਰਾਵਣ ਕਹਾਂ ਭਇਓ ਕਿੱਥੇ ਗਿਆ। ਹਾਂਜੀ, ਇੱਕ ਅੱਖ ਦੇ ਫਰਕਣ ਜਿੰਨੇ ਸਮੇਂ ਵਿਚ, ਇੱਕ ਖਿਨ ਵਿਚ ਉਹ ਲੰਕਾ ਪਰਾਈ ਹੋ ਗਈ। ਹਾਂਜੀ,
ਦੁਰਬਾਸਾ ਸਿਉ ਕਰਦ ਠਗੋਰੀ ਜਾਦਵ ਇਹ ਫਲ ਪਾਏ।
ਦਰਬਾਸਾ ਰਿਖੀ ਨਾਲ ਠਗੋਰੀ ਬਸਕਰੀ ਮਜ਼ਾਕ ਕੀਤਾ ਜਾਦਵਾਂ ਨੇ, ਜਾਦਵਾਂ ਦੀ ਕੁੜ ਦੇ ਬੱਚੇ ਖੇਡ ਰਹੇ ਸੀ, ਦਰਬਾਸਾ ਜੀ ਆਪਣੇ ਧਿਆਨ ਮਗਨ ਹੋ ਕੇ ਬੈਠੇ, ਉਹਨਾਂ ਨੂੰ ਪਤਾ ਲੱਗ ਗਿਆ ਕ੍ਰਿਸ਼ਨ ਜੀ ਦੇ ਗੁਰੂ ਨੇ। ਉਹਨਾਂ ਕੀ ਕੀਤਾ, ਇੱਕ ਲੜਕੇ ਦੇ ਪੇਟ ਤੇ ਬਾਟੀ ਬੰਨ ਲਈ, ਬਾਟੀ ਵੱਡੀਆਂ ਵੱਡੀਆਂ ਬਾਟੀਆਂ ਹੁੰਦੀਆਂ, ਦੇਖੀਆਂ ਹੋਣਗੀਆਂ ਪੁਰਾਣੇ ਬਜ਼ੁਰਗਾਂ, ਕਾਫੀ ਵੱਡੀ ਹੁੰਦੀ ਸੀ, ਉਹਦੇ ਪੇਟ ਤੇ ਮੂਧੀ ਕਰਕੇ ਬੰਨ ਲਈ, ਉਹਨੂੰ ਦਰਵਾਸਾ ਜੀ ਦੇ ਪਾਸ ਲੈ ਗਏ। ਕਹਿਣ ਲੱਗੇ ਮਹਾਰਾਜ ਜੀ ਦੱਸੋ ਇਹਦੇ ਪੇਟ ਚੋਂ ਕੀ ਜਨਮ ਲਏਗਾ। ਉਹ ਚੁੱਪ ਰਹੇ। ਦੂਜੀ ਵਾਰ ਫਿਰ ਕਹਿੰਦੇ, ਮਹਾਰਾਜ ਦੱਸੋ ਇਹਦੇ ਪੇਟ ਚੋਂ ਕੀ ਜਨਮ ਲਏਗਾ। ਜਦੋਂ ਨਾ ਹਟੇ, ਉਹਨਾਂ ਕਿਹਾ ਚਲੇ ਜਾਓ ਤੁਸੀਂ, ਕੀ ਲੈਣਾ, ਜਾਓ ਚਲੇ ਜਾਓ, ਨਾ ਮੰਨੇ। ਜਦੋਂ ਸਤਾਇਆ ਉਹਨਾਂ ਨੂੰ, ਕਹਿੰਦੇ ਅੱਛਾ ਫਿਰ ਇਹਦੇ ਪੇਟ ਚੋਂ ਜਨਮੇਗਾ ਜਿਹੜਾ ਜਾਦਵਾਂ ਦੀ ਕੁਲ ਦਾ ਨਾਸ ਕਰੇਗਾ। ਕ੍ਰਿਸ਼ਨ ਜੀ ਦੇ ਪਾਸ ਆ ਗਏ, ਕਹਿੰਦੇ ਉਹ ਸਰਾਪ ਮਿਲ ਗਿਆ। ਉਹ ਕਹਿੰਦੇ ਹੁਣ ਟਾਲਣਾ ਤਾਂ ਹੈ ਨਹੀਂ। ਉਹਨਾਂ ਕੀ ਕੀਤਾ, ਜਿਹੜੀ ਬਾਟੀ ਸੀ ਨਾ ਜੀ, ਉਹਨੂੰ ਰੇਤਣਾ ਸ਼ੁਰੂ ਕਰਤਾ, ਨਦੀ ਚ ਰੇਤ ਰੇਤ ਕੇ ਉਹ ਨਦੀ ਦੇ ਵਹਿਣ ਚ ਵਹਾਤੀ, ਤੇ ਥੋੜਾ ਜਿਹੜਾ ਬਚ ਗਿਆ ਨਾ ਰੇਤਿਆ ਗਿਆ ਉਹਨੂੰ ਨਦੀ ਸੁੱਟਤਾ। ਉਦਾਂ ਹੀ ਕਹਾਣੀ ਇਹ ਕਹਿੰਦੀ ਕਿ ਉਹ ਜਿਹੜਾ ਥੋੜਾ ਲੋਹਾ ਬਚਿਆ ਸੀ ਉਹਨੂੰ ਮੱਛੀ ਨੇ ਨਿਗਲ ਲਿਆ, ਮੱਛੀ ਨੇ ਨਿਗਲ ਲਿਆ, ਮੱਛੀਆਂ ਪਕੜਨ ਵਾਲੇ ਨੇ ਮੱਛੀ ਪਕੜੀ। ਜਦੋਂ ਉਹਨੇ ਪਕੜ ਕੇ ਜਾ ਕੇ ਉਹਦੀ ਪੇਟ ਚਾਲ ਕੀਤੀ, ਉਹਦੇ ਚ ਲੋਹਾ ਨਿਕਲਿਆ, ਉਹਨੇ ਜਾਚਿਆ ਪੁਰਾਣਾ ਲੋਹਾ, ਉਹਨੇ ਉਹਦੀ ਤੀਰ ਦੀ ਮੁਖੀ ਬਣਾ ਲਈ। ਤੇ ਜਿਹੜਾ ਲੋਹਾ ਰੇਤ ਬਣਾ ਕੇ ਰੇਤ ਰੇਤ ਕੇ ਨਦੀ ਸੁੱਟਿਆ ਸੀ, ਜਿੱਥੇ ਜਿੱਥੇ ਜਾ ਕੇ ਉਹਦੇ ਟੁਕੜੇ ਗਿਰੇ ਉੱਥੇ ਉੱਥੇ ਐਸੀ ਦਿਬ ਉਗਿਆਈ ਜਿਹਦੀ ਤਿੱਖੀ ਸੀ। ਉੱਥੇ ਜਾ ਕੇ ਅਚਾਨਕ ਯਾਦਵ ਲੋਕ ਉੱਥੇ ਗਏ, ਉਹਨਾਂ ਦਾ ਕਬੀਲਾ ਉੱਥੇ ਜਾ ਕੇ ਬੈਠਿਆ। ਜਦੋਂ ਉਹ ਉੱਥੇ ਜਾ ਕੇ ਬੈਠੇ, ਆਪਸ ਵਿੱਚ ਜੂਆ ਖੇਡਿਆ, ਸ਼ਰਾਬ ਪੀਤੀ, ਆਪਸ ਵਿੱਚ ਝਗੜ ਪੈ, ਲੜ ਪੈ, ਇੱਕ ਦੂਜੇ ਨੂੰ ਮਾਰਿਆ, ਉਹ ਦਿਬ ਦੇ ਉੱਤੇ ਡਿੱਗ ਡਿੱਗ ਕੇ ਵਿੱਚ ਦੀ ਲੰਘ ਲੰਘ ਕੇ ਪਾਰ ਹੋ ਕੇ ਜਾਦਵ ਮਰ ਗਏ, ਰਹਿ ਗਿਆ ਇਕੱਲਾ ਕ੍ਰਿਸ਼ਨ, ਮਰ ਗਏ ਸਾਰੇ। ਉਧਰੋਂ ਉਹ ਬਦਕ ਨੇ ਕੀ ਕੀਤਾ, ਜਿਹਨੇ ਮੱਛੀ ਪਕੜੀ ਸੀ ਉਸ ਮਾਹੀਗੀਰ ਨੇ ਕੀ ਕੀਤਾ, ਉਹਦੇ ਚ ਜਿਹਦੇ ਮੁਖੀ ਤੀਰ ਦੀ ਬਣਾ ਲਈ, ਔਰ ਸ਼ਿਕਾਰ ਖੇਡਦਾ ਖੇਡਦਾ ਕਿਤੇ ਬਾਹਰ ਗਿਆ। ਕ੍ਰਿਸ਼ਨ ਜੀ ਪਏ, ਉਹਨਾਂ ਦੇ ਪੈਰ ਵਿਚ ਪਦਮ ਹੈ, ਉਹ ਚਮਕਿਆ। ਹੁਣ ਤੀਰ ਸਿੱਧਾ ਕਰਕੇ ਕ੍ਰਿਸ਼ਨ ਜੀ ਦੇ ਮਾਰਿਆ, ਪੈਰ ਚ ਲੱਗਿਆ। ਜਦੋਂ ਪੈਰ ਚ ਲੱਗਿਆ ਉਹਨਾਂ ਦੀ, ਉਹ ਤੀਰ ਲੱਗਣ ਨਾਲ ਕ੍ਰਿਸ਼ਨ ਜੀ ਦਾ ਸਰੀਰ ਸ਼ਾਂਤ ਹੋਇਆ। ਤੋ ਪਿਆਰਿਓ, ਸਤਿਗੁਰੂ ਕਹਿੰਦੇ ਨੇ ਦਰਵਾਸਾ ਸਿਓ ਕਰਤ ਠਕੌਰੀ, ਦਰਵਾਸਾ ਨਾਲ ਮਜ਼ਾਕ ਕਰਕੇ ਜਾਦਵਾਂ ਨੇ ਇਹ ਫਲ ਪਾਇਆ। ਐਸੇ ਬਚਨ ਸਤਪੁਰਸ਼ ਕਹਿੰਦੇ ਨੇ ਕਿ ਭਾਗਵਾਨ ਸੇਵਾ ਕਰੇ, ਹੁਜਤ ਕਰੇ ਪਲੀਤ, ਸੰਤਨ ਸੇਤੀ ਮਸਕਰੀ ਕੋਲ ਡੋਬਣ ਕੀ ਰੀਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਚੰਗੇ ਭਾਗ ਨੇ ਉਹ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ ਹੈ, ਜਿਹਦਾ ਮਨ ਮੈਲਾ ਹੈ ਉਹ ਹੁਜਤਾਂ ਕਰਦਾ, ਤੇ ਜਿਹੜਾ ਮਜ਼ਾਕ ਕਰਦਾ ਹੈ। ਬਾਣੀ ਇੱਕ ਕਹਿੰਦੀ ਸੁਖ ਨਾ ਪਾਏ ਮੁਗਧ ਨਾਲ ਸੰਤ ਨਾਲ ਖਾਂਦੇ, ਸੰਤ ਕੀ ਨਿੰਦਾ ਕਰੋ ਨਾ ਕੋਈ, ਜੋ ਨਿੰਦਾ ਤਿਸਕਾ ਪਤਨ ਹੋਏ, ਉਹ ਗਿਰ ਜਾਂਦਾ। ਨਿੰਦਕ ਐਸੇ ਹੀ ਛਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕਾਲਰ ਫੀਤ ਗਿਰੀ ਹੈ। ਜਿਵੇਂ ਕਹਿੰਦੇ ਕੰਧ ਨੂੰ ਕਲਰ ਲੱਗ ਜਾਏ ਤੇ ਉਹ ਕੰਧ ਡਿੱਗ ਪੈਂਦੀ ਹੈ, ਇਵੇਂ ਨਿੰਦਾ ਕਰਨ ਵਾਲਾ ਵੀ ਇੱਕ ਦਿਨ ਕਿੰਨਾ ਹੀ ਉੱਚਾ ਹੋਵੇ, ਡਾਊਨ ਆਉਂਦਾ 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 ਖਤਮ। ਕਿਉਂਕਿ ਬਾਣੀ ਦੱਸਦੀ ਦਰਵਾਸਾ ਨਾਲ ਉਹਨਾਂ ਠਗੌਰੀ ਕੀਤੀ, ਮਸਕਰੀ ਕੀਤੀ, ਉਹਨਾਂ ਨੂੰ ਇਹ ਫਲ ਪ੍ਰਾਪਤ ਹੋਇਆ, ਕੋਲੀ ਨਾਸ ਹੋ ਗਈ। ਅਗਲੀਆਂ ਪੰਕਤੀਆਂ ਚ ਆਪ ਜੀ ਕਹਿੰਦੇ ਹਨ,
ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ।
ਕਹਿੰਦੇ ਮੇਰੇ ਉਪਰ ਮੇਰੇ ਪ੍ਰਭੂ ਨੇ ਕਿਰਪਾ ਕੀਤੀ ਤੇ ਤਾਂ ਮੈਂ ਨਾਮਦੇਵ ਨੇ ਹਰੀ ਦੇ ਗੁਣ ਗਾਉਣਾ ਕੀਤੇ ਹਨ।
ਦਸ ਬਾਰਾਂ ਗਨ ਮੋਹਿ ਬਸ ਕੀਨੀ, ਪੰਚੋ ਕਾ ਮਿਟਨਾਵੋ।
ਕਹਿੰਦੇ ਭਾਈ ਨਾਮਦੇਵ ਜੀ ਤੇ ਸਵਾਲ ਹੋਇਆ, ਕਹਿੰਦੇ ਮਹਾਰਾਜ ਤੁਸੀਂ ਕਿਵੇਂ ਈਸ਼ਵਰ ਨੂੰ ਪ੍ਰਾਪਤ ਕੀਤਾ, ਕਿਵੇਂ ਮਿਲ ਗਿਆ ਤੁਹਾਨੂੰ? ਕਹਿਣ ਲੱਗੇ ਭਾਈ ਦਸ ਬੈਰਾਗਨ ਮੋਹੇ ਵਸ ਕੀਨੀ, ਦਸ ਇੰਦਰੀਆਂ ਮੈਂ ਵਸ ਕੀਤੀਆਂ ਗੁਰੂ ਦੀ ਕਿਰਪਾ ਨਾਲ। ਫਿਰ ਉਹ ਜਿਹੜੇ ਪੰਜ ਵਿਕਾਰ ਸੀ ਉਹਨਾਂ ਦਾ ਨਾਮ ਹੀ ਮਿਟਾ ਦਿੱਤਾ, ਪੰਚੋਂ ਕਾ ਮਿਟਨਾਵੋ। ਮੈਂ ਮੇਰੇ ਤੇ ਐਸੀ ਕਿਰਪਾ ਹੋਈ ਕਿ ਉਹਨਾਂ ਪੰਜਾਂ ਦਾ ਨਾਮ ਹੀ ਮਿਟ ਗਿਆ।
ਸੱਤਰ ਦੋਏ ਭਰੇ ਅੰਮ੍ਰਿਤ ਸਾਰਾ, ਬਿਖ ਕੋ ਮਾਰ ਕਢਾਵੋ।
ਮਨ ਦੇ ਜਿਹੜੇ ਸੱਤਰ ਖਾਨੇ ਇਹਨਾਂ ਨੂੰ ਮੈਂ ਅੰਮ੍ਰਿਤ ਰੂਪੀ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿਚ ਇਸ਼ਨਾਨ ਕਰਾ ਕੇ ਉਹਨਾਂ ਸੱਤਰਾਂ ਦੇ ਸੱਤਰਾਂ ਨੂੰ ਨਾਮ ਨਾਲ ਭਰ ਲਿਆ। ਇਸ ਕਰਕੇ ਮੇਰੇ ਅੰਦਰੋਂ ਜਿਹੜੀ ਵਿਕਾਰਾਂ ਦੀ ਜ਼ਹਿਰ ਸੀ ਮਨ ਵਿਚੋਂ ਉਹ ਨਿਕਲ ਗਈ। ਨਾਮਦੇਵ ਜੀ ਕਹਿੰਦੇ ਹਨ
ਪਾਛਾ ਬਹੁਰ ਨਾਵਨ ਪਾਵੋ।
ਇਸ ਕਰਕੇ ਇਹ ਦੁਨੀਆਂ ਦੇ ਲੋਕੋ, ਮੈਂ ਮੁੜ ਕੇ ਇਸ ਸੰਸਾਰ ਤੇ ਆਉਣਾ ਨਹੀਂ ਪਾਵਾਂਗਾ।
ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਵੋ।
ਮੈਂ ਹਮੇਸ਼ਾ ਆਪਣੇ ਆਪ ਨੂੰ ਇਹ ਸਮਝਾਇਆ ਕਿ ਨਾਮ ਰੂਪੀ ਬਾਣੀ ਜਿਹੜੀ ਹੈ ਉਹ ਮੇਰੇ ਸਰੀਰ ਤੋਂ ਉਚਾਰੀ ਜਾਂਦੀ ਰਹੇ, ਮੈਂ ਨਾਮ ਹੀ ਜਪਦਾ ਰਹਾਂ। ਬਾਰ ਬਾਰ ਮੋੜ ਕੇ ਮੈਂ ਆਪਣੇ ਮਨ ਨੂੰ ਨਾਮ ਨਾਲ ਲਾਉਣਾ ਕੀਤਾ।
ਰਹਾਉ ਬੱਜਰ ਕੁਠਾਰ ਮੋਇਆ ਛੀਨਾ, ਕਰ ਮਿੰਨਤ ਲਗ ਪਾਵੋ।
ਕਹਿੰਦੇ ਬੜਾ ਸਖਤ ਨਾਮ ਦਾ ਕੁਹਾੜਾ ਹੈ, ਪਰ ਮੈਂ ਖੋਲਿਆ ਮਿੰਨਤਾਂ ਕਰਕੇ ਗੁਰੂ ਦੀਆਂ, ਗੁਰੂ ਦੇ ਪੈਰੀ ਲੱਗ ਕੇ ਉਤੋਂ ਇਹ ਬੱਜਰ ਕੁਠਾਰ ਕੁਹਾੜਾ ਲੈ ਲਿਆ, ਜਿਹਦੇ ਨਾਲ ਬਾਕੀ ਸਭ ਨਾਸ ਕਰ ਦਿੱਤਾ।
ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ।
ਜਿਹੜੇ ਸੰਤ ਜਨ ਸੰਸਾਰ ਵੱਲੋਂ ਉਲਟ ਕੇ ਈਸ਼ਵਰ ਦੇ ਨਾਮ ਨਾਲ ਲੱਗੇ, ਮੈਂ ਉਹਨਾਂ ਦਾ ਸੇਵਕ ਹਾਂ। ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹਨਾਂ ਤੋਂ ਵੀ ਨਾਮਦੇਵ ਜੀ ਕਹਿੰਦੇ ਮੈਂ ਭਾਈ ਡਰ ਜਾਂਦਾ ਹਾਂ।
ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਾ ਲਪਟਾਵੋ।
ਇਹ ਦੁਨੀਆਂ ਦੇ ਲੋਗੋ, ਇਸ ਸੰਸਾਰ ਤੋਂ ਤਾਂ ਛੁੱਟਿਆ ਜਾਏਗਾ ਜੇ ਤੁਸੀਂ ਸੰਸਾਰ ਦੀ ਮਾਇਆ ਨਾਲ ਲਪਾਏ ਮਨ ਨਾ ਹੋਵੋ, ਉਹਦੇ ਨਾਲ ਲਿਬੜੋ ਨਹੀਂ, ਜੁੜੋ ਨਹੀਂ।
ਮਾਇਆ ਨਾਮ ਗਰਭ ਜੋਨ ਕਾ, ਤੇ ਤਜ ਦਰਸ਼ਨ ਪਾਵੋ।
ਕਹਿੰਦੇ ਮਾਤਾ ਦੇ ਪੇਟ ਵਿਚ ਆਉਣ ਦਾ ਨਾਮ ਮਾਇਆ ਹੈ। ਮਾਇਆ ਕਰਕੇ ਜੀਵ ਮਾਤਾ ਦੇ ਪੇਟ ਵਿਚ ਆਉਂਦਾ, ਜਦੋਂ ਇਹ ਸੰਸਾਰ ਨਾਲ ਜੁੜਦਾ ਹੈ, ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਂਦਾ ਹੈ। ਇਹ ਸੰਸਾਰ ਨੂੰ ਛੱਡ ਦਿਓ, ਮਾਇਆ ਛੁੱਟ ਗਈ ਤੇ ਫਿਰ ਤਹਿ ਤਾਜ ਦਰਸ਼ਨ ਪਾਵੋ। ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਤੁਹਾਨੂੰ ਫਿਰ ਹੋਣਗੇ ਜਦੋਂ ਇਹ ਸੰਸਾਰ ਤੁਹਾਡੇ ਮਨ ਚੋਂ ਛੁੱਟ ਜਾਏਗਾ।
ਇਤ ਕਰ ਭਗਤ ਕਰ ਹੈ ਜੋ ਜਾਣਾ, ਤਿਨ ਭਉ ਸਗਲ ਚੁਕਾਇਆ।
ਇਸ ਤਰੀਕੇ ਨਾਲ ਜਿਹੜੇ ਜਨ ਰੱਬ ਦੀ ਭਗਤੀ ਕਰਦੇ ਹਨ, ਉਹਨਾਂ ਦਾ ਸਾਰਾ ਹੀ ਡਰ ਨਾਮਦੇਵ ਜੀ ਕਹਿੰਦੇ ਭਾਈ ਦੂਰ ਹੋ ਜਾਂਦਾ ਹੈ।
ਕਹਤ ਨਾਮਦੇਵ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਇਆ।
ਨਾਮਦੇਵ ਜੀ ਕਹਿੰਦੇ ਬਾਹਰ ਕੀ ਭਟਕਦੇ ਹੋ, ਕਿੱਥੇ ਮਿਲੇਗਾ? ਬਸ ਕਹਿੰਦੇ ਇਹ ਸੰਜਮ, ਇਸ ਤਰੀਕੇ ਨਾਲ ਆਪਣੇ ਆਪ ਨੂੰ ਸੰਜਮ ਵਿਚ ਰੱਖਣਾ, ਇਉਂ ਹਰੀ ਦੀ ਪ੍ਰਾਪਤੀ ਹੋਏਗੀ ਸੰਜਮ ਵਿਚ ਰਹਿਣ ਨਾਲ। ਬਾਹਰ ਭਟਕ ਕੇ ਹਰੀ ਦੀ ਪ੍ਰਾਪਤੀ ਨਹੀਂ ਹੋਣੀ। ਹਰੀ ਨੂੰ ਪਾਉਣਾ ਹੈ, ਆਪਣੀ ਬਿਰਤੀ ਨੂੰ ਅੰਤਰਮੁਖ ਕਰੋ, ਆਪਣੇ ਇੰਦਰੀਆਂ ਨੂੰ ਵਸ ਵਿਚ ਕਰੋ, ਪੰਜ ਵਿਕਾਰਾਂ ਤੋਂ ਦੂਰ ਜਾਓ, ਮਾਇਆ ਦਾ ਤਿਆਗ ਕਰੋ, ਇਹਦੇ ਤੋਂ ਦੂਰ ਚਲੇ ਜਾਓ, ਮਨ ਕਰਕੇ ਇਹਨੂੰ ਛੱਡ ਦਿਓ। ਦੋ ਇਹਦੇ ਵਿਚ ਹੀ ਪਾਵੇ, ਕਿੱਥੇ ਜਾਓਗੇ ਛੱਡ ਕੇ? ਜੇ ਛੱਡ ਕੇ ਪ੍ਰਦੇਸ਼ ਵੀ ਚਲੇ ਜਾਓ ਤਾਂ ਬਾਣੀ ਦੇ ਵਚਨ ਨੇ ਕਿ ਦੇਸ਼ ਛੋੜ ਪ੍ਰਦੇਸ਼ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਰਾਏ ਟੂਕਾ। ਕਹਿੰਦੇ ਕੰਨ ਪੜਾ ਲੈ, ਜੋਗੀ ਬਣ ਗਿਆ। ਹੁਣ ਵੇਖਦਾ ਭੋਜਨ ਕਿੱਥੋਂ ਮਿਲੇਗਾ, ਕਿਹੜੇ ਘਰ ਜਾ ਕੇ ਲੱਖ ਨਿਰੰਜਨ ਕੀਤਾ ਜਾਏ। ਕੰਨ ਫਰਾਏ ਹਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਪਿਆਰਿਓ, ਉਹ ਤਾਂ ਮਿਲਦਾ ਹੈ ਜਦੋਂ ਇਹ ਈਸ਼ਵਰ ਨੂੰ ਆਪਣੇ ਅੰਦਰ ਜਾਣ ਕੇ ਇਤ ਕਰ ਭਗਤ ਕਰੈ ਜੋ ਜਨ, ਤਿੰਨ ਭਉ ਸਗਲ ਚੁਕਾਈਐ। ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈਐ। ਉਹ ਆਪਣੀ ਬਿਰਤੀ ਨੂੰ ਅੰਤਰਮੁਖ ਕਰੋ, ਆਪਣੇ ਅੰਦਰੋਂ ਮਿਲੇਗਾ, ਬਾਹਰੋਂ ਨਹੀਂ, ਅੰਦਰੋਂ ਮਿਲਣਾ ਹੈ। ਅੰਦਰ ਬਾਣੀ ਕਹਿੰਦੀ ਕੱਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ, ਤੂੰ ਜੰਗਲਾਂ ਚ ਲੱਭਦਾ, ਉਹ ਤੇਰੇ ਅੰਦਰ ਹੈ। ਆਪਣੇ ਅੰਦਰੋਂ ਖੋਜਣਾ, ਆਪਣੀ ਬਿਰਤੀ ਨੂੰ ਅੰਤਰਮੁਖ ਕਰੋ, ਆਪਣੇ ਆਪ ਤੇ ਸਵਾਲ ਕਰੋ, ਅੱਖਾਂ ਬੰਦ ਕੇ, ਕਿ ਉਹ ਕਿੱਥੇ ਹੈ, ਕੌਣ ਹੈ ਉਹ? ਨਾ ਵੀ ਸਿਮਰਨ ਕਰੋ, ਕੌਣ ਹੈ ਉਹ, ਸਵਾਲ ਕਰੀ ਜਾਓ ਆਪਣੇ ਆਪ ਤੇ। ਇੱਕ ਦਿਨ ਆਏਗਾ ਸਲਭ ਲੋਗੇ ਕਿ ਆਹ ਹੈ। ਪ੍ਰਾਪਤ ਹੋ ਜਾਏਗਾ, ਕੌਣ ਹੈ ਵਾਹਿਗੁਰੂ, ਪੁੱਛੋ ਅੱਖਾਂ ਬੰਦ ਕਰਕੇ, ਆਪਣੇ ਆਪ ਤੋਂ ਸਵਾਲ ਕਰਕੇ ਕਿ ਤੂੰ ਕੌਣ ਹੈ, ਵਾਹਿਗੁਰੂ ਕੌਣ ਹੈ। ਜਦੋਂ ਬੈਠੋਗੇ ਇੱਕ ਦਿਨ ਸਾਹਮਣੇ ਆ ਜਾਏਗਾ ਕਿ ਆਹ ਵਾਹਿਗੁਰੂ ਹੈ, ਜਿਹੜਾ ਵੇਖਦਾ ਹੈ, ਜਿਹੜਾ ਬੋਲਦਾ ਹੈ, ਜਿਹੜਾ ਸੁਣਦਾ ਹੈ, ਜਿਹੜਾ ਸੋਚਦਾ ਹੈ, ਜਿਹੜਾ ਕਰਦਾ ਹੈ, ਤੁਰਦਾ ਫਿਰਦਾ, ਤੇ ਵਾਹਿਗੁਰੂ ਤੁਰਦਾ ਫਿਰਦਾ, ਵਾਹਿਗੁਰੂ ਬੋਲਦਾ, ਵਾਹਿਗੁਰੂ ਦੇਖਦਾ, ਵਾਹਿਗੁਰੂ ਸੁਣਦਾ ਹੈ, ਵਾਹਿਗੁਰੂ ਤੁਹਾਡੇ ਹੱਥਾਂ ਚ ਬੈਠ ਕੇ ਕਿਰਤ ਕਰਦਾ ਹੈ, ਵਾਹਿਗੁਰੂ ਤੁਹਾਡੇ ਅੰਦਰ ਬੈਠ ਕੇ ਨਿਰਣੇ ਲੈਂਦਾ ਹੈ, ਵਾਹਿਗੁਰੂ ਤੁਹਾਨੂੰ ਚੰਗਾ ਤੇ ਮਾੜਾ ਦੱਸਦਾ ਹੈ, ਤੁਹਾਨੂੰ ਨਹੀਂ ਪਤਾ, ਅੱਖਾਂ ਨਹੀਂ ਦੱਸਦੀਆਂ। ਹੁਣ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਇਉਂ ਈਸ਼ਵਰ ਦੀ ਪ੍ਰਾਪਤੀ ਹੋਏਗੀ ਇਹ ਸੰਜਮ ਵਿਚ ਰਹਿਣ ਨਾਲ। ਬਾਹਰ ਭਟਕਣਾ ਛੱਡ ਦਿਓ, ਆਪਣੀ ਬਿਰਤੀ ਨੂੰ ਅੰਤਰਮੁਖ ਕਰੋ, ਈਸ਼ਵਰ ਮਿਲ ਜਾਏਗਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਇਤ ਕਰ ਭਗਤ ਕਰ ਹੈ ਜੋ ਜਾਣ, ਤਿਨ ਭਉ ਸਗਲ ਚੁਕਾਈਐ। ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।